ਵਾਹਿਗੁਰੂ ਸਾਹਿਬ ਜੀਓ। ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਹਿ ਭੰਗ ਗੁਰਪ੍ਰਸਾਦਿ ਜਪਿ ਆਦਿ ਸਚ ਜੁਗਾਦਿ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ। ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਧ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਮੰਦੋ ਕਰ ਅਨੁਰਾਗ ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਮੂਕ ਉਚਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮਨਾ ਸਖਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ।
ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵਿਕ ਕਟੇ ਗਿਆਨ ਅੰਜਨ ਸਾਰਿਆ ਅੰਦਰੋ ਜਿਨ ਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੈ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰੂ ਤੇ ਜਾਣਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰੂ ਤੇ ਜਾਣਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਬੈਠੇ ਹੋਏ ਸਤਸੰਗੀ ਜਨੋ, ਅਕਾਲ ਪੁਰਖ ਵਾਹਿਗੁਰੂ ਨੇ ਜਿੱਥੇ ਆਪਾਂ ਨੂੰ ਮਨੁੱਖਾ ਸਰੀਰ ਬਖਸ਼ ਕੀਤਾ ਹੈ ਉੱਥੇ ਆਪਣੀ ਸਿੱਖੀ ਦੀ ਪਿਆਰੀ ਦਾਤ ਬਖਸ਼ ਕੀਤੀ ਹੈ। ਸ਼ਾਮਾਂ ਦੇ ਵਕਤ ਸਤਸੰਗਤ ਦੇ ਜੀ ਇਕੱਤਰ ਹੋਣ ਦਾ ਸੁਭਾਗ ਪ੍ਰਾਪਤ ਹੋਏ। ਮਨ ਬੇਤੀਆਂ ਇਕਾਗਰ ਕਰੋ, ਗੁਰਮੁਖ ਪਿਆਰੇ ਇਸ ਗੁਰੂ ਘਰ ਦੇ ਪ੍ਰਬੰਧ ਨੂੰ ਚਲਾਉਣ ਵਾਲੇ ਪ੍ਰਬੰਧਕ ਸੱਜਣ ਗ੍ਰੰਥੀ ਸਿੰਘ ਸਾਹਿਬਾਨ ਬੜੇ ਆਦਰ ਸਹਿਤ ਪ੍ਰਚਾਰਕਾਂ ਰਾਗੀ ਸਿੰਘ ਸਾਹਿਬਾਨਾਂ ਦਾ ਲੋੜ ਤੋਂ ਵੀ ਵੱਧ ਸਤਿਕਾਰ ਕਰਦੇ ਹੈ, ਧੰਨਵਾਦ ਹੈ ਇਹਨਾਂ ਦਾ। ਹੁਣੇ ਹੁਣ ਸਤਿਕਾਰਯੋਗ ਗ੍ਰੰਥੀ ਸਿੰਘ ਸਾਹਿਬਾਨ ਜੀ ਨੇ ਜਦੋਂ ਕਥਾ ਦਾ ਅਨਾਊਂਸ ਕੀਤਾ ਹੈ ਉਹਦੇ ਨਾਲ ਬੜੀ ਇੱਕ ਭਾਰੀ ਜ਼ਿੰਮੇਵਾਰੀ ਦਾਸ ਨੂੰ ਸੌਂਪ ਦਿੱਤੀ ਹੈ ਅਤੇ ਉਸ ਜ਼ਿੰਮੇਵਾਰੀ ਦਾ ਖਿਆਲ ਕਰਦੇ ਹੋਏ, ਕਿਉਂਕਿ ਉਹਨਾਂ ਨੇ ਇਹ ਕਿਹਾ ਵੀ ਆਨੰਦ ਸਾਹਿਬ ਦੀ ਬਾਣੀ ਕਦੋਂ ਉਚਾਰਨ ਕੀਤੀ, ਕਿੱਥੇ ਉਚਾਰਨ ਕੀਤੀ, ਕਿਉਂ ਉਚਾਰਨ ਕੀਤੀ, ਇਹ ਬਾਤ ਮੁੜ ਦੇ ਵਿੱਚ ਜੋ ਕਰਨ ਵਾਲੀ ਸੀ ਉਹਨਾਂ ਨੇ ਹੁਕਮ ਕੀਤਾ ਹੈ ਕਿ ਭਾਵੇਂ 6 ਪੌੜੀਆਂ ਆਨੰਦ ਸਾਹਿਬ ਦੀਆਂ ਹੋ ਚੁੱਕੀਆਂ ਸੀ, ਸਾਚੀ ਲਿਵੈ ਬੰਦੇ ਨਿਵਾਣੀ ਦੇਹ ਨਿਵਾਣੀ ਲਿਵੈ ਵਾਜੋਂ ਕਿਆ ਕਰੇ ਵਿਚਾਰੀਆ, ਇੱਥੇ ਤੱਕ ਸੰਗਤਾਂ ਨੇ ਕਥਾ ਪਹਿਲੇ ਗਿਆਨੀ ਸਿੰਘ ਸਾਹਿਬਾਨ ਤੋਂ ਸੁਣ ਲਈ। ਹੁਣ ਆਪਾਂ ਇਸ ਦਾ, ਕਿਉਂਕਿ ਜੋ ਪ੍ਰਬੰਧ ਦੇ ਵਿੱਚ ਗੁਰਮੁਖ ਪਿਆਰੇ ਸੂਝ ਬੂਝ ਰੱਖਣ ਵਾਲੇ ਖਾਸ ਕਰਕੇ ਪਿੰਡ ਸਾਹਿਬ ਜਿਹੜੇ ਸੰਪਰਦਾਵਾਂ ਦੇ ਨਾਲ ਵੀ ਉਸ ਸੋਚ ਦੇ ਨਾਲ ਕਲਗੀਧਰ ਪਾਤਸ਼ਾਹ ਨੇ ਜੋ ਬਖਸ਼ਿਸ਼ ਕੀਤੀ ਹੈ ਉਹਨਾਂ ਸਿਧਾਂਤਾਂ 'ਤੇ ਪਹਿਰਾ ਦੇਣ ਵਾਲੇ ਸੋ ਆਓ ਕਿ ਆਨੰਦ ਸਾਹਿਬ ਦੀ ਬਾਣੀ ਕਦੋਂ ਅਤੇ ਕਿੱਥੇ ਉਚਾਰਨ ਕੀਤੀ ਹੈ। ਭਾਵੇਂ ਅੱਜ ਇਸ 'ਤੇ ਥੋੜ੍ਹਾ ਜਿਹਾ ਵਕਤ ਲੱਗ ਜਾਏਗਾ, ਉਸ ਤੋਂ ਬਾਅਦ ਜਿਹੜੀ ਲੜੀਵਾਰ ਕਥਾ ਹੈ ਜਿਸ ਸ਼ਬਦ ਤੋਂ ਆਨੰਦ ਆਨੰਦ ਸਭ ਕੁਛ ਹੈ ਇੱਥੋਂ ਵਿਚਾਰ ਸ਼ੁਰੂ ਹੋਏਗੀ। ਇਹਦਾ ਕਾਰਨ ਇਹ ਵੀ ਇੱਕ ਤਾਂ ਇਹ ਗੱਲ ਮੁੱਢਦੇ ਵਿੱਚ ਆਪਾਂ ਸਮਝ ਰਹੀ ਹੈ ਕਿ ਸਮੁੱਚੀ ਗੁਰਬਾਣੀ ਦੇ ਸੰਸਾਰ ਵਿੱਚ ਪ੍ਰਗਟ ਹੋਣ ਦੇ ਤਿੰਨ ਕਾਰਨ ਹੈ। ਗਿਆਨੀ ਸਿੰਘ ਨੇ ਦੇਖਣਾ ਹੁੰਦਾ ਇਸ ਸ਼ਬਦ ਦਾ ਉਹਨਾਂ ਤਿੰਨਾਂ ਚੋਂ ਕਿਹੜਾ ਕਾਰਨ, ਜੈਸਾ ਕਿ ਇਸ ਬਾਣੀ ਦਾ ਵੀ ਇੱਕ ਕਾਰਨ ਹੈ ਕਿ ਜਦੋਂ ਸਾਡੇ ਗੁਰੂ ਸਾਹਿਬਾਨ ਰੱਬੀ ਰੌਦ ਵਿੱਚ ਆਏ ਹੁੰਦੇ ਸਨ, ਭਾਵੇਂ ਪਹਿਲੇ ਜਾਮੇ ਦੂਜੇ ਤੀਜੇ ਚੌਥਾ ਕੋਈ ਜਾਮਾ ਸੀ, ਪਹਿਲੇ ਜਾਮੇ ਦੀ ਲਈਏ ਤਾਂ ਗੁਰੂ ਸਾਹਿਬ ਕਹਿੰਦੇ ਸੀ ਮਰਦਾਨਿਆਂ ਬਾਣੀ ਆਈ ਹੈ ਰਬਾਬ ਸੁਰ ਕਰ ਲਓ। ਇੱਕ ਤਾਂ ਇਹ ਕਾਰਨ ਹੈ, ਕੋਈ ਆਪਣੇ ਰੰਗ ਵਿੱਚ ਆ ਕੇ ਕਹਿੰਦੇ ਸੀ ਜੈਸੀ ਮੈਂ ਵਾ ਖਸਮ ਕੀ ਬਾਣੀ ਤੈਸ ਰੱਖੜੀ ਗਿਆਨ ਮਿਲਿਆ। ਦੂਸਰੀ ਬਾਤ ਸੀ ਕੋਈ ਜਗਿਆਸੂ ਆ ਕੇ ਸਵਾਲ ਕਰਦਾ ਸੀ, ਮਹਾਰਾਜ ਸਾਹਿਬ ਨੇ ਉਹ ਜਗਿਆਸੂ ਦਾ ਨਾਮ ਨਹੀਂ ਲਿਖਿਆ, ਉਹਦੇ ਪ੍ਰਸ਼ਨ ਨੂੰ ਆਪਣੀ ਬਾਣੀ 'ਚ ਗੁੰਥਨ ਕਰਕੇ ਐਸੀ ਜੋਤੀ ਵਰਤੀ ਹੈ ਕਿ ਪ੍ਰਸ਼ਨ ਅਤੇ ਉੱਤਰ ਨੂੰ ਇਕੱਠਿਆਂ ਕਰ ਦਿੱਤਾ। ਉੱਥੇ ਫਿਰ ਬਹੁਤ ਵੱਡੀ ਜ਼ਿੰਮੇਵਾਰੀ ਹੈ ਵਿਆਖਿਆਕਾਰ ਦੀ, ਵਿਆਖਿਆਕਾਰੀ ਸੌਖੀ ਜਿਹੀ ਬਾਤ ਨਹੀਂ ਹੈ, ਬਹੁਤ ਕਠਿਨ ਕੰਮ ਹੈ। ਫਿਰ ਇਹ ਸਮਝਣਾ, ਫਿਰ ਉਸ ਦੇ ਪ੍ਰਸ਼ਨ ਦੇ ਉੱਤਰ ਦੇ ਵਿੱਚ ਉਹਦਾ ਸ਼ਬਦ ਦਾ ਉਚਾਰਨ ਕਰਨਾ, ਔਰ ਸ਼ਬਦ ਦਾ ਕਈ ਵਾਰੀ ਅਧਿਹਾਰ ਵੀ ਕਰਨਾ ਪੈਂਦਾ ਹੈ ਅਤੇ ਸ਼ਬਦ ਦਾ ਅਧਿਹਾਰ ਕਰਕੇ ਉਹਨੂੰ ਸਪਸ਼ਟ ਕਰਨਾ। ਤੀਸਰਾ ਹੈ ਕਿਸੇ ਸਿੱਧ ਨੇ, ਕਿਸੇ ਨਾਥ ਨੇ, ਕਿਸੇ ਯੋਗੀ ਨੇ, ਕਿਸੇ ਪੀਰ ਨੇ ਗੁਰੂ ਸਾਹਿਬਾਨ ਨਾਲ ਬਹਿਸ ਕੀਤੀ, ਸ਼ਬਦ ਦੀ ਚਰਚਾ ਕੀਤੀ, ਉਹਦੇ ਵਿੱਚ ਮਹਾਰਾਜ ਸਾਹਿਬ ਨੇ ਜਿਹੜੇ ਉੱਤਰ ਦਿੱਤੇ, ਜੈਸਾ ਕਿ ਸਿੱਧ ਗੋਸ਼ਨਾਮੇ ਬਾਣੀ ਬੜੀ ਪ੍ਰਸਿੱਧ ਹੈ, ਉਹਦੇ ਵਿੱਚ ਪ੍ਰਸ਼ਨ ਵੀ ਹੈ ਉੱਤਰ ਵੀ। ਇਹ ਤਿੰਨ ਕਾਰਨ ਹੈ ਸੰਸਾਰ ਦੇ ਵਿੱਚ ਬਾਣੀ ਦੇ ਪ੍ਰਗਟ ਹੋਣ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ, ਕਿਸੇ ਇੱਕ ਦੇ ਪ੍ਰਥਾਏ ਬਾਣੀ ਦਾ ਉਚਾਰਨ ਹੋਇਆ ਪਰ ਸੰਸਾਰ ਦੇ ਸਮੁੱਚੇ ਮਨੁੱਖਤਾ ਦੇ ਲਈ ਉਪਦੇਸ਼ ਹੈ, ਕਾਰਨ ਕਿਸੇ ਇੱਕ ਦਾ। ਆਨੰਦ ਸਾਹਿਬ ਦੇ ਵਿੱਚ ਵੀ ਐਸਾ ਹੀ ਵੈਸ ਦਾ ਆਨੰਦ ਸਾਹਿਬ ਦੇ, ਕਿਉਂਕਿ ਪੁਰਾਤਨ ਸਮੇਂ ਦੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਜੋ ਇਹ ਵਿਦਿਆ ਦਾ ਸੋਮਾ ਆਪਣੀ ਰਸਨਾ ਤੋਂ ਉਚਾਰਨ ਕੀਤਾ ਅਤੇ ਜਿਸ ਨੂੰ ਕਲਗੀਧਰ ਪਾਤਸ਼ਾਹ ਦੀ ਇਹ ਟਕਸਾਲ, ਇੱਕ ਤਾਂ ਹਿੰਦੁਸਤਾਨ ਦੀ ਟਕਸਾਲ ਸੀ ਵਿਦਿਆ ਦੀ ਟਕਸਾਲ, ਕੰਸ਼ੀ ਦੇ ਅੰਦਰ ਹਿੰਦੂ ਮਤ ਦੀ ਵਿਦਿਆ ਦੀ ਟਕਸਾਲ ਅੱਜ ਵੀ ਹੈ ਉਹ, ਅਤੇ ਮਹਾਰਾਜ ਸਾਹਿਬ ਨੇ ਕਿਹਾ ਇਹ ਹੈ ਪ੍ਰਗਟ ਹਮਾਰੀ ਕੰਸ਼ੀ। ਇਹ ਗੌਰ ਕਰਨੀ ਵੀ ਉਹ ਪੰਡਤਾਂ ਦੀ ਕੰਸ਼ੀ ਸੀ, ਇਹ ਮੇਰੀ ਕੰਸ਼ੀ। ਪੜਾ ਇਹਾਂ ਢੋਰ ਮਤ ਰਸ, ਬੈਲ ਬੁੱਧੀ ਵਾਲੇ ਵੀ ਵਿਦਵਾਨ ਬਣਨਗੇ, ਇਹ ਵਰ ਦਿੱਤਾ ਅਕਾਲ ਸਿੰਘ। ਇਹ ਮਹਾਰਾਜ ਸਾਹਿਬ ਨੇ ਉਹ ਜੋ ਵਿਦਿਆ ਪੜ੍ਹਾਈ ਉਹਨੂੰ ਅਸੀਂ ਕਹਿੰਦੇ ਪੁਰਾਤਨ, ਉਹਨੂੰ ਕਹਿੰਦੇ ਪੁਰਾਤਨਤਾ, ਉਹਨੂੰ ਕਹਿੰਦੇ ਸੰਪਰਦਾਇਕ ਅਰਥ। ਅੱਜ ਨਵੀਨਤਾ ਦੇ ਵਿੱਚ ਕੁਝ ਕਾਲਾ ਮਾਲਾ ਐਸਾ ਹੋ ਗਿਆ, ਬੇਲੋੜੇ ਪ੍ਰਸ਼ਨ ਕੀਤੇ ਜਾਂਦੇ ਨੇ, ਉਥਾਨਕਾਂ ਦਾ ਖੰਡਨ ਕੀਤਾ ਜਾਂਦਾ ਹੈ, ਅਰ ਸਟੇਜਾਂ 'ਤੇ ਬਹਿ ਕੇ ਕੀਤਾ ਜਾਂਦਾ ਹੈ, ਜਿਹਨਾਂ ਲੋਕਾਂ ਦੇ ਕੋਲ ਪੜ੍ਹਨ ਦਾ ਸਮਾਂ ਨਹੀਂ ਹੈ ਉਹਨਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ, ਜੇ ਉਥਾਨਕਾਂ ਦੀ ਲੋੜ ਨਹੀਂ ਹੈ। ਔਰ ਮੈਂ ਅੱਜ ਤੋਂ ਤਕਰੀਬਨ 15 ਜਾਂ 20 ਵਰੇ ਪਿੱਛੇ ਚਲਿਆ ਜਾਵਾਂ, ਲਗਭਗ ਇੱਥੇ ਸਟੇਜ 'ਤੇ ਇੱਕ ਪੜ੍ਹੇ ਲਿਖੇ ਬਜ਼ੁਰਗ ਆਤਮਾ ਸੀ ਭਾਈ ਨਿਰਪੈਰ ਸਿੰਘ, ਸ਼ਾਇਦ ਉਹਨਾਂ ਦਾ ਨਾਂ ਜਾਣਦੇ ਹੋਣ, ਦੁਨਿਆਵੀ ਵਿਦਿਆ ਸੀ 4 ਅੱਖਰ ਉਹਨਾਂ ਦੇ ਕੋਲ ਅਤੇ ਸ਼ਬਦ ਸੀ ਗੁਰੂ ਨਾਨਕ ਸਾਹਿਬ ਜੀ ਦਾ, ਅਤੇ ਉਹ ਥਾਨਕਾ ਦੇ ਸਮੇਤ ਜਦੋਂ ਇੱਥੇ ਸ਼ਬਦ ਦੇ ਅਰਥ ਹੋਏ ਸੰਗਤਾਂ ਨੇ ਬੜਾ ਆਨੰਦ ਮਾਣਿਆ। ਅਤੇ ਬਾਅਦ ਦੇ ਵਿੱਚ ਉਹ ਸੱਜਣ ਮੈਨੂੰ ਮਿਲੇ, ਕਹਿੰਦੀ ਇਹ ਸ਼ਬਦ ਦੇ ਵਿੱਚ ਇਹ ਸਾਖੀ ਕਿੱਥੋਂ ਕੱਢ ਮਾਰੀ ਤੁਸੀਂ? ਮੈਂ ਕਿਹਾ ਇਹ ਸੋਟੀ ਸੀ ਜਿਹੜੀ ਮਾਰੀ ਕਿਸੇ ਦੇ, ਇਹ ਡਾਂਗ ਮਾਰੀ ਹੈ ਕਿਸੇ ਦੇ। ਮੈਂ ਕਿਹਾ ਤੂੰ ਲੱਗਦਾ ਪੜ੍ਹਿਆ ਲਿਖਿਆ ਹੈ, ਪਰ ਗੱਲ ਅਨਪੜ੍ਹ ਵਾਲੀ ਕਰ ਰਿਹਾ। ਇਹ ਉਥਾਨ ਕਾ ਹੈ ਸ਼ਬਦ ਦੀ ਜੋ ਲਿਖਤ ਦੇ ਵਿੱਚ ਹੈ, ਇਹਦਾ ਮਤਲਬ ਫਿਰ ਤੂੰ ਦੁਨਿਆਵੀ ਵਿਦਿਆ ਪੜ੍ਹਿਆ, ਇੱਧਰ ਪਾਸੇ ਤਾਂ ਕੋਰੇ ਹੀ ਅਨਪੜ੍ਹ। ਕਈ ਵਾਰ ਐਸਾ ਹੁੰਦਾ ਵੀ ਉਹ ਆਪਣੀ ਸਿਆਣਪ ਦੇ ਵਿੱਚ ਬੰਦਾ ਮੱਕੜੀ ਦੇ ਜਾਲ ਮੰਗ ਉਲਝ ਜਾਂਦਾ, ਉਹ ਵੀ ਉਲਝਿਆ ਇੱਥੇ ਅਸੀਂ ਸਟੇਜ ਦੀ ਗੱਲ। ਤੋ ਇਸ ਕਰਕੇ ਵੀ ਉਥਾਨਕਾ ਜਿਹੜੀ ਹੈ ਉਹਨੇ ਸ਼ਬਦ ਨੂੰ ਸਪਸ਼ਟ ਕਰਨਾ ਹੁੰਦਾ। ਉਥਾਨਕਾ ਨੇ ਦੱਸਣਾ ਸ਼ਬਦ ਕਿੱਥੇ ਉਚਾਰਨ ਕੀਤਾ, ਕਿਉਂ ਉਚਾਰਨ ਕੀਤਾ, ਇਹਦੇ ਅਰਥ ਕੀ ਨੇ, ਉਹ ਅੱਗੇ ਫਿਰ ਅਰਥ ਚੱਲਣ। ਅਰਥ ਨੂੰ ਸਪਸ਼ਟ ਕਰਨ ਲਈ ਉਥਾਨਕਾ ਹੈ, ਇਸੇ ਨੂੰ ਦੀਵਾਚਾ ਕਹਿੰਦੇ। ਚਲੋ ਇਹਦੇ 'ਚ ਮੈਂ ਉਹਨੂੰ ਵਿਆਖਿਆ ਨੂੰ ਵਧਾਵਾਂ ਨਾ ਵੀ ਉਥਾਨਕਾ ਕੀ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜਪਜੀ ਸਾਹਿਬ ਤੋਂ ਲੈ ਕੇ ਰਾਗ ਮਹਲਾ ਤੱਕ ਸਾਰੀਆਂ ਬਾਣੀਆਂ ਦੀ ਉਥਾਨਕਾ, ਪਰ ਕੁਝ ਬਾਣੀਆਂ ਨੂੰ ਛੱਡ ਕੇ, ਕੁਝ ਸ਼ਬਦਾਂ ਨੂੰ ਛੱਡ ਕੇ ਆਨੰਦ ਸਾਹਿਬ ਦੀ ਵੀ ਉਥਾਨਕਾ ਹੈ। ਉਹ ਐਸਾ ਹੈ ਕਿ ਗੁਰੂ ਅਮਰਦਾਸ ਮਹਾਰਾਜ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਕੋਈ ਬਣਾ ਦੇ। ਉਹਨਾਂ ਦੀ ਉਪਮਾ ਤਾਂ ਬਣ ਆਉਂਦੀ ਹੈ ਉਹਨਾਂ ਨੂੰ। ਗੁਰਬਾਣੀ ਦੇ ਅਨੁਸਾਰ 60 ਵਰ੍ਹਿਆਂ ਤੋਂ ਬੁਢਾਪਾ ਸ਼ੁਰੂ ਹੋ ਜਾਂਦਾ ਹੈ, 60 ਕੇ ਬੁਢੇਪਾ ਆਵੇ, ਪਰ 70 ਵਰ੍ਹਿਆਂ ਦੀ ਉਮਰ ਪੂਰੀ ਕਰਕੇ 71ਵਾਂ ਵਰ੍ਹਾ ਲੱਗਦਾ ਹੈ ਤੇ ਫਿਰ ਗੁਰੂ ਦਰ ਤੇ ਆ ਕੇ ਗਾਗਰਾਂ ਢੋਣੀਆਂ ਸ਼ੁਰੂ ਕਰਦੇ, ਉਹ ਵੀ ਪੂਰੇ 12 ਸਾਲ। 71 ਸਾਲ ਪੂਰੇ ਹੋ ਗਏ ਹੈ, 72ਵੇਂ ਸਾਲ 'ਚ ਗਾਗਰ ਚੁੱਕੀ ਹੈ ਤੇ 84 ਵਰ੍ਹੇ ਦੀ ਉਮਰ ਤੱਕ ਸੇਵਾ ਵਿੱਚ ਰਹੇ, ਬਿਰਧ ਸਰੀਰ ਹੈ, ਬੁਢਾਪੇ 'ਚ ਆਪਣੇ ਅੰਗ ਪੈਰ ਨਹੀਂ ਸੰਭਾਲ ਹੁੰਦੇ, ਪਰ ਉਹਨੇ ਗਾਗਰ ਸੰਭਾਲੀ, ਉਸੇ ਗਾਗਰ ਤੋਂ ਗੁਰਤਾ ਗੱਦੀ ਤੇ ਪਹੁੰਚੇ। 22 ਸਾਲ ਗੁਰਤਾ ਗੱਦੀ ਕੀਤੀ, ਔਰ ਪ੍ਰਤਾਪ ਕੈਸਾ ਸੀ, ਖਤਰਾਣੀ ਦਾ ਬੇਟਾ ਮਰਦਾ ਇਕਲੌਤਾ, ਉਹ ਰੋਂਦੀ ਕਰਲਾਉਂਦੀ ਗੁਰੂ ਦਰ ਆਉਂਦੀ ਹੈ, ਅੰਮ੍ਰਿਤ ਵੇਲਾ ਹੈ, ਰਾਤ ਦਾ ਬੱਚਾ ਮਰਿਆ, ਉਹ ਲੈ ਕੇ ਉੱਚੇ ਉੱਚੇ ਕੂਕਦੀ ਹੈ, ਰਾਤ ਨੂੰ ਬੱਚਾ ਮਰਿਆ ਤੇ ਅੰਮ੍ਰਿਤ ਵੇਲਾ ਮਹਾਰਾਜ ਸਮਾਧੀ 'ਚ ਬੈਠੇ ਸੀ, ਬੱਲੂ ਸੀ ਸੇਵਾਦਾਰ, ਕਹਿਣਗੇ ਬੱਲੂ। ਹਾਂ ਮਹਾਰਾਜ। ਕਹਿੰਦੇ ਕੌਣ ਹੈ ਰੋਣ ਵਾਲੀ ਬੀਬੀ, ਮੇਰੀ ਸਮਾਧੀ ਖਿਲਾ ਦਿੱਤੀ ਇਸਦੇ ਰੋਣ ਨੇ, ਜਾ ਬਈ ਦੇਖ, ਭਜਨ ਬਾਅਦ 'ਚ ਕਰ ਲਾਂਗੇ, ਤੂੰ ਮੈਨੂੰ ਦੱਸ ਤਾਂ ਸਹੀ ਵੀ ਕੌਣ ਹੈ। ਗੁਰੂ ਨਾਨਕ ਦੇ ਘਰ 'ਤੇ ਦੁਖਾ ਰਾਇਆ ਗਿਆ, ਵਾਪਸ ਆਇਆ ਗਰੀਬ ਨਵਾਜ, ਇਸੇ ਗੋਇੰਦਵਾਲ ਦੇ ਵਿੱਚ ਰਹਿਣ ਵਾਲੀ ਸ਼ਤਰਾਣੀ ਦਾ ਬੇਟਾ ਮਰ ਗਿਆ, ਪਤੀ ਦਾ ਪਹਿਲਾਂ ਮਰਿਆ ਹੋ ਸੀ, ਪੁੱਤ ਅੱਜ ਮਰ ਗਿਆ, ਇਹਦਾ ਸੰਸਾਰ ਉੱਜੜ ਗਿਆ, ਇਸ ਕਰਕੇ ਇਹ ਕੁਰਲਾ ਰਹੇ। ਪਰ ਕਹਿੰਦੇ ਅੱਛਾ ਭਾਈ, ਹੈ ਤਾਂ ਪਰਮੇਸ਼ਵਰ ਦਾ ਵਾਹਿਗੁਰੂ ਦਾ ਭਾਣਾ, ਬੱਲੂ ਜਾ ਜਾ ਕੇ ਮੇਰਾ ਸੁਨੇਹਾ ਦੇ ਕਿ ਦਿਨ ਚੜ੍ਹੇਗਾ, ਸਿੱਖਾਂ ਨੂੰ ਨਾਲ ਲਾ ਕੇ ਬੱਚੇ ਦਾ ਅੰਤਮ ਸੰਸਕਾਰ ਕਰਾ ਦਿਆਂਗੇ, ਪਰ ਰੋਵੇ ਨਾ, ਸਿੱਖ ਇਸ ਵੇਲੇ ਭਜਨ ਕਰਦੇ। ਲਿਆ ਕੇ ਕਿਹਾ, ਉਹ ਕਹਿਣ ਲੱਗੀ ਜੇ ਸੰਸਕਾਰ ਕਰਨਾ ਹੁੰਦਾ ਤਾਂ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਇਕੱਠੇ ਕਰਕੇ, ਕੱਲ੍ਹ ਨੂੰ ਰਿਸ਼ਤੇਦਾਰਾਂ ਨੇ ਇਕੱਠੇ ਹੋਣਾ, ਸੰਸਕਾਰ ਤਾਂ ਮੈਂ ਆਪ ਹੀ ਕਰ ਸਕਦੀ, ਮੈਂ ਸੰਸਕਾਰ ਨਹੀਂ ਕਰਨਾ, ਜਾਂ ਤਾਂ ਗੁਰੂ ਸਾਹਿਬ ਮੇਰੇ ਬੇਟੇ ਨੂੰ ਜਿਉਂਦਾ ਕਰਨ, ਨਹੀਂ ਤਾਂ ਫਿਰ ਮੈਂ ਵੀ ਇੱਥੇ ਹੀ ਪ੍ਰਾਣ ਤਿਆਗਾਂਗੀ, ਮੈਂ ਹੁਣ ਜੀ ਨਹੀਂ ਸਕਦੀ। ਪਤੀ ਦੇ ਵਿਛੋੜੇ 'ਤੇ ਮੈਂ ਜੀ ਲਈ, ਪਰ ਪੁੱਤ ਦੇ ਵਿਛੋੜੇ 'ਚ ਮੇਰੇ 'ਤੇ ਜੀਆ ਨਹੀਂ ਜਾਂਦਾ, ਅਗਿਆਨ ਭਾਣਾ ਮੰਨਣ ਤੋਂ ਬਾਅਦ ਹੈ ਜੀ। ਬੱਲੂ ਵਾਪਸ ਆਉਂਦਾ ਹੈ, ਗਰੀਬ ਨਵਾਜ ਆ ਭਾਣਾ ਵਰਤੇ ਹੈ। ਮਹਾਰਾਜ ਕਹਿੰਦੇ ਚੱਲ ਭਾਈ ਬੱਲੂ, ਉਹਦੇ ਮੋਢੇ 'ਤੇ ਹੱਥ ਰੱਖਦੇ ਨੇ, ਇੱਕ ਹੱਥ ਵਿੱਚ ਖੁੰਡੀ ਫੜੀ ਹੈ ਅਤੇ ਉਮਰ 100 ਵਰ੍ਹਿਆਂ 'ਤੇ ਉੱਤੇ ਹੋਈ ਹੈ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਬੁਢਾਪੇ ਦੀ ਉਮਰ ਦੇ ਵਿੱਚ ਨਾ ਗੁਰਤਾ ਗੱਦੀ ਪ੍ਰਾਪਤ ਕੀਤੀ ਨੂੰ ਥੋੜ੍ਹਾ ਹੀ ਸਮਾਂ ਹੋਇਆ ਹੈ, ਅਤੇ ਮਹਾਰਾਜ ਸਾਹਿਬ ਜੀ ਉੱਥੇ ਕੋਲ ਆਏ, ਕਹਿਣ ਲੱਗੇ ਬੀਬੀ ਤੈਨੂੰ ਕਿਹਾ ਸੀ ਵੀ ਰੋਣਾ ਬੰਦ ਕਰ। ਕਹਿਣ ਲੱਗੀ ਮਹਾਰਾਜ ਮੈਂ ਕਰਾਂ, ਮੈਂ ਕੋਈ ਬ੍ਰਹਮ ਗਿਆਨਣ ਹਾਂ। ਕਹਿੰਦੇ ਅੱਛਾ ਭਾਈ, ਮਹਾਰਾਜ ਸਾਹਿਬ ਨੇ ਕਿਰਪਾ ਕੀਤੀ, ਕਰ ਹੁਕਮ, ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਮਹਾਰਾਜ ਨੇ ਉਹ ਬੱਚੇ ਦੇ ਸਿਰ 'ਤੇ ਹੱਥ ਰੱਖਿਆ ਅਤੇ ਖੁੰਡੀ ਉਹਦੀ ਗਲਦ ਨੂੰ ਪਾਈ ਅਤੇ ਮਰਿਆ ਹੋਇਆ ਬੱਚਾ ਜਿਉਂਦਾ ਕਰ ਦਿੱਤਾ। ਜਦੋਂ ਬੱਚਾ ਜਿਉਂਦਾ ਹੋਇਆ, ਮਾਂ ਨੂੰ ਗਲ ਬੱਕੜੀ ਪਾਉਣ ਲੱਗਾ, ਮਾਂ ਕਹਿਣ ਲੱਗੀ ਮੇਰੇ ਕੋਲ ਕੁਛ ਨਹੀਂ, ਇਹਨਾਂ ਦੇ ਚਰਨ ਫੜ ਲੈ ਜਿਹਨਾਂ ਜੀਦਾ ਕੀਤਾ। ਮਾਈ ਜਸ ਕਰਦੀ ਵਾਪਸ ਚਲੀ ਗਈ, ਗੁਰੂ ਸਾਹਿਬ ਨੇ ਸਮਾਧੀ ਲਾਈ, ਸਮਾਧੀ ਨਹੀਂ ਲੱਗੀ। ਕਹਿੰਦੇ ਬੱਲੂ ਅੱਜ ਸਮਾਧੀ ਨਹੀਂ ਲੱਗੀ, ਬੱਲੂ ਬੜਾ ਸਧਾਰਨ ਜਿਹਾ ਬੰਦਾ ਸੀ, ਕਹਿੰਦੇ ਮਹਾਰਾਜ ਮੈਨੂੰ ਤਾਂ ਇਹਨਾਂ ਗੱਲਾਂ ਦਾ ਪਤਾ ਨਹੀਂ। ਕਹਿਣ ਲੱਗੇ ਬੱਲੂ ਅੱਜ ਆਪਾਂ ਰੱਬ ਦੇ ਸ਼ਰੀਕ ਬਣ ਗਏ, ਜੰਮਣਾ ਮਰਨਾ ਹੁਕਮ ਹੈ, ਆਪਾਂ ਇਸ ਕਰਕੇ ਸਮਾਧੀ ਨਹੀਂ ਲੱਗੀ, ਮੈਨੂੰ ਬੇਚੈਨੀ ਲੱਗੀ ਵੀ ਕੱਲ੍ਹ ਨੂੰ ਕੋਈ ਹੋਰ ਮਰਿਆ ਵੀ ਆਊਗਾ। ਬੱਲੂ ਕਹਿੰਦੇ ਜੀ ਇਹ ਤਾਂ ਆਊਗਾ, ਹੁਣ ਇਹ ਲੋਕਾਂ ਦੇ ਚਲੀ ਜਾਣੀ ਆ ਗੱਲ ਵੀ ਗੁਰੂ ਸਾਹਿਬ ਮਰੇ ਜੀ ਉਹਦੇ ਕਰਨੇ। ਕਹਿੰਦੇ ਮੂਏ ਜਵਾਲਣ ਭਲੀ ਨਾ ਰੀਤ, ਇਹ ਰੀਤ ਚੰਗੀ ਨਹੀਂ। ਫਿਰ ਮਹਾਰਾਜ ਤੁਸੀਂ ਜਾਣੋ, ਕਹਿੰਦੇ ਹੁਣ ਤਾਂ ਇੱਕੋ ਹੀ ਉਪਾਅ ਹੈ, ਮੁੜ ਕੇ ਨਾ ਕੋਈ ਇੱਥੇ ਮਰੇ ਤੇ ਨਾ ਆਪਾਂ ਜਿਉਂਦਾ ਕਰੀ। ਕਹਿੰਦੇ ਜੀ ਉਹ ਕਿਵੇਂ? ਕਹਿੰਦੇ ਭੋਲਿਆ ਤੈਨੂੰ ਨਹੀਂ ਪਤਾ, ਮਹਾਰਾਜ ਸਾਹਿਬ ਨੇ ਸੰਕਲਪ ਕੀਤਾ, ਧਰਮਰਾਜ ਨੂੰ ਕਿਹਾ ਕਿ ਜਲਦੀ ਹਾਜ਼ਰ ਹੋ ਗੁਰੂ ਨਾਨਕ ਦੇ ਘਰ ਦੇ। ਇਹ ਖਿਆਲ ਰੱਖਿਓ ਜਿਹੜਾ ਧਰਮਰਾਜ ਲੋਕਾਂ ਦੇ ਨੇ ਲੇਕੇ ਜੇਕੇ ਕਰਦਾ ਹੈ, ਧਰਮਰਾਜ ਹੈ ਹਰ ਕਾ ਕੀਆ ਹਰਜਨ ਸੇਵਕ ਨੇੜ ਨਾ ਆਉਂਦਾ। ਧਰਮਰਾਜ ਹੱਥ ਜੋੜ ਕੇ ਖੜਾ ਹੋ ਗਿਆ, ਕਹਿਣ ਲੱਗਿਆ ਗਰੀਬ ਨਿਵਾਜ਼ ਕੋਈ ਗਲਤੀ ਹੋ ਗਈ ਮੇਰੇ ਕੋਲੋਂ? ਮੈਨੂੰ ਤੁਸੀਂ ਸੱਦਿਆ ਹੈ ਔਰ ਇੰਨਾ ਸਖ਼ਤ ਹੁਕਮ ਦਿੱਤਾ ਹੈ, ਮੈਨੂੰ ਤੁਰ ਆਉਣਾ ਪਿਆ ਆਪਣੀ ਕਚਹਿਰੀ ਛੱਡ ਕੇ। ਮਹਾਰਾਜ ਕਹਿੰਦੇ ਗਲਤੀ ਤਾਂ ਨਹੀਂ ਹੋਈ, ਗਲਤੀ ਹੋ ਨਾ ਜਾਏ। ਕਹਿਣ ਲੱਗੇ ਮਹਾਰਾਜ ਤੁਸੀਂ ਹੁਕਮ ਕਰੋ। ਕਹਿੰਦੇ ਜਿੰਨੀ ਦੇਰ ਤੱਕ ਮੇਰਾ ਸਰੀਰ ਹੈ ਗੋਇੰਦਵਾਲ ਦੇ ਅੰਦਰ ਕਿਸੇ ਦੀ ਮੌਤ ਨਹੀਂ ਕਰਨੀ। ਝੰਜਟ ਛੁੱਟ ਗਿਆ, ਖਤਰਾਣੀ ਦਾ ਬੇਟਾ ਮਰਿਆ ਤੇ ਮੈਨੂੰ ਜਿਉਂਦਾ ਕਰਨਾ ਪੈ ਗਿਆ, ਤੇ ਹੁਣ ਤੋਂ ਬਾਅਦ ਜਿੰਨਾ ਚਿਰ ਮੇਰਾ ਸਰੀਰ ਹੈ ਗੋਇੰਦਵਾਲ ਦੇ ਅੰਦਰ, ਕਿਸੇ ਮਾਂ ਦਾ ਪੁੱਤ ਤਾਂ ਮਰਨਾ ਇੱਕ ਪਾਸੇ ਰਿਹਾ, ਕਿਸੇ ਬਿਰਧ ਦੀ ਵੀ ਮੌਤ ਨਾ। ਪੜੋ ਗੁਰਬਾਣੀ, ਦੇਖ ਪ੍ਰਤਾਪ ਸੁਤ ਭਾਨ ਡਰਿਓ। ਸੂਰਜ ਦਾ ਪੁੱਤਰ ਧਰਮਰਾਜ ਹੈ, ਪ੍ਰਤਾਪ ਦੇਖ ਕੇ ਡਰ ਗਿਆ। ਮਹਾਰਾਜ ਮੈਂ ਤੁਹਾਡੇ ਹੁਕਮ ਤੇ ਜੀਵਾਂ ਦਾ ਲੇਖਾ ਲਿਖਦਾ, ਧਰਮਰਾਜ ਨੂੰ ਹੁਕਮ ਹੈ ਬਸ ਸੱਚਾ ਧਰਮ ਵਿਚਾਰ, ਇਸ ਕਰਕੇ ਮਹਾਰਾਜ ਅੱਜ ਤੋਂ ਬਾਅਦ ਮੇਰੇ ਦੇਵਦੂਤ ਮੇਰੇ ਦੂਤ ਕਿਸੇ ਦੇ ਪ੍ਰਾਣ ਲੈਣ ਵਾਸਤੇ ਇੱਥੇ ਨਹੀਂ ਆਉਣਗੇ। ਜਦੋਂ ਆਪ ਜੀ ਦੇ ਸਰੀਰ ਸਮਾਪਤ ਕਰ ਦਿਓਗੇ ਉਦੋਂ ਬਾਅਦ ਇਹ ਸਿਲਸਿਲਾ ਫਿਰ ਆਪ ਜੀ ਦੇ ਹੁਕਮ ਸ਼ੁਰੂ ਹੋ ਜਾਏ। 22 ਸਾਲ ਗੁਰੂ ਸਾਹਿਬ ਨੇ 22 ਸਾਲ ਸਰੀਰ ਰੱਖਿਆ, ਗੁਰਤਾ ਗੱਦੀ ਕੀਤੀ, ਕਿਸੇ ਬਿਰਧ ਦੀ ਵੀ ਮੌਤ ਨਹੀਂ ਹੋਈ। ਐਡਾ ਵੱਡਾ ਪ੍ਰਤਾਪ ਹੈ ਗੁਰੂ ਦਾ। ਉਹ ਪ੍ਰਤਾਪ ਦੇਖ ਕੇ ਇੱਕ ਯੋਗੀ ਆਉਂਦਾ ਹੈ, ਭਗਵੇਂ ਕੱਪੜੇ ਨੂੰ ਸਾਧਨਾ ਚ ਲੰਘੀ ਸਾਰੀ ਜ਼ਿੰਦਗੀ, ਬਚਪਨ ਤੋਂ ਲੈ ਕੇ ਜਵਾਨੀ ਬੁਢਾਪਾ ਆ ਗਿਆ ਤੇ ਬਿਰਧ ਅਵਸਥਾ ਹੋ ਗਈ ਹੈ, ਬਣਿਆ ਕੱਖ ਵੀ ਨਾ, ਉਮਰ ਸਾਰੀ ਬੀਤ ਗਈ। ਕਿਸੇ ਨੇ ਦੱਸਿਆ ਵੀ ਗੁਰੂ ਤੋਂ ਬਿਨਾਂ ਗੱਲ ਬਣਦੀ ਨਹੀਂ। ਕਹਿੰਦਾ ਗੁਰੂ ਤਾਂ ਧਾਰਨ ਕੀਤਾ ਸੀ, ਕਹਿੰਦੇ ਅਧੂਰਾ ਹੋਵੇਗਾ। ਗੁਰਪੂਰਾ ਜੀ ਨੇ ਸਿਮਰਿਆ ਸਹੀ ਪਏ ਨਿਹਾਲ, ਨਿਹਾਲ ਤਾਂ ਨਹੀਂ ਹੋਇਆ ਪੂਰਾ ਗੁਰੂ ਨਹੀਂ ਮਿਲਿਆ। ਪੂਰਾ ਗੁਰੂ ਰੱਖਿਓ ਜਾ ਕੇ ਮੰਤ ਅੰਮ੍ਰਿਤ ਦ੍ਰਿਸ਼ ਪੇਖਾ ਹੋ ਸਕ। ਪੂਰੇ ਗੁਰੂ ਦੀ ਦਸ ਪਈ ਤੇ ਗੋਇੰਦਵਾਲ ਸਾਹਿਬ ਪਹੁੰਚ ਗਿਆ। ਗਰੀਨਵਾਜ ਉਮਰਾਂ ਬੀਤ ਗਈਆਂ ਪਰ ਗੱਲ ਬਣੀ ਨਹੀਂ, ਤੇ ਹੁਣ ਆਖਰੀ ਜ਼ਿੰਦਗੀ ਉਸ ਪੜਾਅ ਤੇ ਚਲੀ ਗਈ ਤੇ ਮਹਾਰਾਜ ਕਿਰਪਾ ਕਰੋ ਮੈਨੂੰ ਬ੍ਰਹਮ ਗਿਆਨ ਬਖਸ਼ੋ। ਮਹਾਰਾਜ ਕਹਿੰਦੇ ਤੇਰੀ ਪ੍ਰਲਭ ਦੇ ਵਿੱਚ ਇੱਕ ਜਨਮ ਹੋਰ ਲਿਖਿਆ ਹੋਇਆ, ਜਿਸ ਕਰਕੇ ਬ੍ਰਹਮ ਗਿਆਨ ਤੋਂ ਬਾਅਦ ਜਨਮ ਨਹੀਂ ਹੁੰਦਾ, ਤੇਰੀ ਪ੍ਰਲਭ ਦਾ ਜਿਹੜਾ ਭੋਗ ਹੈ ਮੈਂ ਉਹਦੇ 'ਚ ਦਖਲ ਨਹੀਂ ਦੇਣਾ ਚਾਹੁੰਦਾ, ਇੱਕ ਜਨਮ ਧਾਰਨਾ ਪਏਗਾ ਉਹਦੇ 'ਚ ਬ੍ਰਹਮ ਗਿਆਨ ਹੋ ਸਕਦਾ। ਕਹਿਣ ਲੱਗੇ ਮਹਾਰਾਜ ਉਸ ਜਨਮ ਦੇ ਤੁਸੀਂ ਮੈਨੂੰ ਮਿਲੋ ਨਾ ਮਿਲੋ, ਕਿੱਥੇ ਮਿਲੋ, ਮੈਂ ਕਿੱਥੇ ਹੋਵਾਂਗਾ, ਤੇ ਮੈਂ ਤਾਂ ਅਧੂਰਾ ਰਹਿ ਜਾਊਂ। ਜੇ ਮਹਾਰਾਜ ਜਨਮ ਦੇਣਾ ਹੀ ਹੈ, ਹੋਰ ਜੰਮਣ ਮਰਨਾ ਹੁਕਮ ਹੈ ਤਾਂ ਹੁਕਮ ਕਰ ਦਿਓ ਤੇ ਕਿਰਪਾ ਕਰਕੇ ਮੈਂ ਤੁਹਾਡੇ ਪਰਿਵਾਰ 'ਚ ਹੀ ਆ ਜਾਂਦਾ, ਜਨਮੇ ਧਾਰਨਾ ਹੈ ਮੈਂ ਤੁਹਾਡੇ ਭਰਾਵ 'ਚ ਆ ਜਾਂਦਾ। ਮਹਾਰਾਜ ਕਹਿੰਦੇ ਹਾਂ ਐਸਾ ਹੋ ਸਕਦਾ, ਇਹ ਆਨੰਦ ਸਾਹਿਬ ਦੀ ਬਾਣੀ ਦਾ ਉਸਾਰ ਹੈ, ਐਸਾ ਹੋ ਸਕਦਾ। ਕਹਿਣ ਲੱਗੇ ਮੇਰਾ ਬੇਟਾ ਹੈ ਮੋਹਰੀ ਜੀ ਨਾ, ਕਹਿਣ ਲੱਗੇ ਉਹਨਾਂ ਦੀ ਸ਼ਾਦੀ ਹੋਈ ਹੈ ਵੀ ਠੀਕ ਹੈ ਵੀ ਤੂੰ ਮੇਰੇ ਘਰ ਪੋਤਰਾ ਬਣ ਕੇ ਆ ਜਾ ਤੇ ਫਿਰ ਤੈਨੂੰ ਬਖਸ਼ਿਸ਼ ਹੋ ਜਾਏਗੀ, ਤੈਨੂੰ ਬ੍ਰਹਮ ਗਿਆਨ ਪ੍ਰਾਪਤ ਹੋ ਜਾਏਗਾ ਤੇ ਮੇਰਾ ਤਾਂ ਇਹੀ ਸਰੀਰ ਹੋਏਗਾ ਤੇ ਤੂੰ ਯੋਗੀ ਆਪਣਾ ਸਰੀਰ ਤਿਆਗ ਕੇ ਆ ਜਾ। ਸੰਕਲਪ ਸਿੱਧੀ, ਕਹਿੰਦਾ ਮੈਂ ਮੇਰੀ ਪ੍ਰਲਧ ਪੂਰੀ ਹੋ ਗਈ ਹੈ, ਸੰਕਲਪ ਸਿੱਧ ਸੀ, ਉਹਨੇ ਆਪਣਾ ਸਰੀਰ ਛੋੜ ਦਿੱਤਾ, ਆਪਣਾ ਸਰੀਰ ਛੋੜ ਕੇ ਗੁਰੂ ਅਮਰਦਾਸ ਮਹਾਰਾਜ ਦੀ ਨੂੰਹ ਦੇ ਪੇਟ ਦੇ ਵਿੱਚ ਪ੍ਰਵੇਸ਼ ਹੋਇਆ, ਬਾਬਾ ਮੋਹਰੀ ਜੀ ਦੀ ਅੰਸ਼ ਬੰਸ ਹੋਇਆ, ਤੇ ਜਦੋਂ 9 ਮਹੀਨੇ ਪੂਰੇ ਹੋ ਗਏ, ਦਸੀ ਮਾਸੀ ਹੁਕਮ ਬਾਲਕ ਜਨਮ ਲਿਆ। ਜਦੋਂ ਬੱਚੇ ਦਾ ਜਨਮ ਹੋਇਆ ਤਾਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਆ ਕੇ ਸੰਗਤਾਂ ਨੇ ਵਧਾਈਆਂ ਦਿੱਤੀਆਂ, ਮਹਾਰਾਜ ਵਧਾਈਆਂ ਹੋਣ, ਵਧੀ ਵੇਲ ਵੋ ਪੀੜ੍ਹੀ ਚਾਲੀ, ਧਰਮ ਕਲਾ ਹਰਬੰਦ ਬਲਹਾਰੀ ਮਾਰੇ ਪੋਤਰੇ ਦੀਆਂ ਵਧਾਈਆਂ ਹੋਣ। ਮਹਾਰਾਜ ਨੇ ਅੰਤਰ ਧਿਆਨ ਹੋ ਕੇ ਕਹਿੰਦੇ ਯੋਗੀ ਆਇਆ, ਸੁਦੇ ਸਿੰਘ ਕਹਿੰਦੇ ਯੋਗੀ ਆਇਆ, ਮਹਾਰਾਜ ਕਹਿੰਦੇ ਕੋਈ ਨਹੀਂ, ਇਹ ਗੁਪਤ ਭੇਦ ਹੈ, ਉਹੀ ਯੋਗੀ ਹੈ ਜਿਹੜਾ ਇੱਥੇ ਬੇਨਤੀ ਕਰਕੇ ਗਿਆ ਸੀ, ਤੇ ਹੁਣ ਇਸ ਨੂੰ ਇਸ ਜਨਮ ਦੇ ਵਿੱਚ ਬ੍ਰਹਮਾਨੰਦ ਦਾ ਆਨੰਦ ਚਾਹੀਦਾ, ਮੇਰਾ ਇਹਦੇ ਨਾਲ ਵਾਅਦਾ ਹੈ। ਕਹਿੰਦੇ ਬੱਲੂ ਨੂੰ ਕਿਹਾ ਮਹਾਰਾਜ, ਜਿਹੜੇ ਬੱਲੂ ਨੂੰ ਕਿਹਾ ਸੀ ਨਾ ਤਰ੍ਹਾਂ ਦੀ, ਉਹ ਬੱਲੂ ਨੂੰ ਮਹਾਰਾਜ ਕਹਿੰਦੇ, ਬੱਲੂ ਢੋਲਕੀ ਬੜੀ ਸੋਹਣੀ ਵਜਾਉਂਦਾ ਸੀ ਸਾਜੀ, ਬੱਲੂ ਹਾਂ ਮਹਾਰਾਜ, ਕਹਿੰਦੇ ਮੈਂ ਇਸ ਬੱਚੇ ਦੇ ਪਰਥਾਏ ਬਾਣੀ ਉਚਾਰਨ ਕਰੇਗਾ ਤੇ ਤੂੰ ਉਹਦਾ ਕੀਰਤਨ ਕਰੇਗਾ। ਸਤਿਵਚਨ ਮਹਾਰਾਜ, ਮਹਾਰਾਜ ਨੇ ਹੁਕਮ ਦਿੱਤਾ ਕਿ ਨਵ ਜੰਮੇ ਬਾਲਕ ਨੂੰ ਮੇਰੇ ਹਾਜ਼ਰ ਕੀਤਾ ਜਾਏ। ਬੱਚੇ ਦਾ ਇਸ਼ਨਾਨ ਕਰਾਇਆ ਗਿਆ, ਸੁੰਦਰ ਰੁਮਾਲਿਆਂ 'ਚ ਲਪੇਟ ਕੇ ਮਹਾਰਾਜ ਸਾਹਿਬ ਦੇ ਕੋਲ ਲਿਆਂਦਾ ਤੇ ਗੁਰੂ ਨੇ ਆਪਣੀ ਗੋਦ ਵਿੱਚ ਲਿਆ। ਕਹਿੰਦੇ ਯੋਗੀ ਤੂੰ ਆ ਗਿਆ, ਆਨੰਦ ਭਾਲਦਾ ਫਿਰਦਾ ਸੀ ਕਈ ਜਨਮ ਤੋਂ, ਲੈ ਤੇਰੇ ਨਾਂ ਤੇ ਹੁਣ ਬਾਣੀ ਹੀ ਆਨੰਦ ਦੀ ਉਚਾਰਨ ਕਰੂੰਗਾ, ਔਰ ਤੇਰਾ ਨਾਮ ਵੀ ਆਨੰਦ ਰੱਖਾਂਗਾ। ਪੋਤਰੇ ਦਾ ਨਾਮ ਵੀ ਆਨੰਦ ਰੱਖਿਆ ਤੇ ਬਾਣੀ ਦਾ ਨਾਮ ਵੀ ਆਨੰਦ ਰੱਖਿਆ। ਮਹਾਰਾਜ ਸਾਹਿਬ ਜੀ ਨੇ ਇਹ ਬ੍ਰਹਮ ਗਿਆਨ ਵਾਸਤੇ ਬਾਣੀ ਉਚਾਰਨ ਕੀਤੀ, ਯੋਗੀ ਨੂੰ ਬ੍ਰਹਮ ਗਿਆਨ ਦਿੱਤਾ ਔਰ ਸਿੱਖਾਂ ਨੂੰ ਬ੍ਰਹਮ ਗਿਆਨ ਦੇ। ਇਹ ਤਾਂ ਹੈ ਪ੍ਰਥਾ, ਇਹ ਹੈ ਉਥਾਨ ਕਾ। ਇਹਦੇ ਨਾਲ ਕੁਝ ਗ੍ਰੰਥਾਂ ਦੇ ਵਿੱਚ ਜੈਸਾ ਕਿ ਫਰੀਦਕੋਟ ਵਾਲਾ ਟੀਕਾ ਹੈ, ਅਮੀਰ ਪਨਾਰ ਟੀਕਾ ਹੈ ਸੰਤ ਅਮੀਰ ਸਿੰਘ ਜੀ ਦਾ, ਉਹਦੇ ਵਿੱਚ ਐਸਾ ਵੀ ਲਿਖਿਆ ਹੈ ਉਥਾਨ ਕਾ, ਕਈ ਸ਼ਬਦਾਂ ਦੇ ਦੋ ਦੋ ਇਕੱਠੀਆਂ ਹੋ ਜਾਂਦੀਆਂ, ਤੇ ਉਹਦੇ 'ਚ ਇਸੇ ਉਥਾਨ ਕਾ ਦਾ ਕੁਝ ਹੋਰ ਰੂਪ ਲਿਖਿਆ ਹੋਇਆ। ਇਹ ਮੈਂ ਤਾਂ ਕਿਹਾ ਵੀ ਕੋਈ ਉੱਥੇ ਪੜ੍ਹ ਕੇ ਕਹੇ ਜੀ ਉੱਥੇ ਤਾਂ ਇਉਂ ਲਿਖਿਆ ਸੀ, ਉੱਥੇ ਲਿਖਿਆ ਜੀ ਗਣੇਸ਼ ਆਇਆ ਮਹਾਰਾਜ ਦੇ ਕੋਲ, ਵੀ ਮਹਾਰਾਜ ਸਨਾਤਨ ਮਤ ਦੀ ਮੇਰੀ ਸਾਰੇ ਪੂਜਾ ਕਰਦੇ, ਤੇ ਕੋਈ ਵੀ ਕੰਮ ਆਰੰਭ ਕਰਨਾ ਹੋਵੇ ਤੇ ਗੁਰੂ ਨਾਨਕ ਦੇ ਘਰ ਦੇ ਜੀ ਮੇਰੀ ਪੁੱਛ ਗਿੱਛੇ ਘੱਟ ਗਈ। ਮਹਾਰਾਜ ਕਹਿੰਦੇ ਅਸੀਂ ਦੇਵੀ ਦੇਵਤਿਆਂ ਨੂੰ ਮੰਨਣ ਵਾਲੇ ਥੋੜ੍ਹੇ ਹਾਂ, ਅਸੀਂ ਆਪਣੇ ਸਿੱਖਾਂ ਨੂੰ ਇਹ ਕਿਹਾ ਵੀ ਦੇਵੀ ਦੇਵਾ ਪੂਜਿਆ ਭਾਈ ਕਿਆ ਮੰਗੋ ਕਹਿੰਦੇ, ਇਹ ਤਾਂ ਓਖਰ ਨੀਲ ਪਰੋਲਣ ਵਾਲੀ ਗੱਲ। ਕਹਿੰਦੇ ਮਹਾਰਾਜ ਫਿਰ ਮੈਂ ਆਸ ਧਾਰ ਕੇ ਆਇਆ ਸੀ, ਕਹਿੰਦੇ ਇੱਕੋ ਹੀ ਹੋ ਸਕਦਾ ਵੀ ਸਾਡੇ ਇਸ ਘਰ ਦੇ ਵਿੱਚ ਤੇਰਾ ਜਨਮ ਹੋਵੇ ਤੇ ਤੇਰਾ ਜਨਮ ਹੋਣ ਦੇ ਨਾਲ ਤੇਰੀ ਕਲਿਆਣ ਹੋ ਜਾਏਗੀ। ਉਹਦੇ ਪ੍ਰਥਾਏ ਇਹ ਅਮੀਰ ਭੰਡਾਰ ਦੀ ਉਥਾਨਕਾ ਇਹ ਕਹਿੰਦੀ, ਪਰ ਜੋ ਆਪ ਜੀ ਨੂੰ ਪਹਿਲਾਂ ਸੁਣਾਈ ਹੈ ਉਥਾਨਕਾ ਕਈ ਵਾਰੀ ਦੋਨੋਂ ਇਕੱਠੀਆਂ ਹੋਣਗੀਆਂ। ਤੀਸਰਾ ਹੈ ਸਿੱਖਾਂ ਨੇ ਬੇਨਤੀ ਕੀਤੀ ਗਰੀਬ ਨਵਾਜ, ਅਸਲੀ ਆਨੰਦ ਕਿਹੜਾ ਹੈ? ਮਹਾਰਾਜ ਕਹਿੰਦੇ ਬ੍ਰਹਮਾਨੰਦ। ਉਹ ਕਿਵੇਂ ਪ੍ਰਾਪਤ ਹੁੰਦਾ ਹੈ? ਮਹਾਰਾਜ ਕਹਿੰਦੇ ਆਨੰਦ ਦੇ ਦੇਣ ਵਾਲੀ ਤੁਹਾਨੂੰ ਬਾਣੀ ਦੇ ਦਿੰਦੇ ਹਾਂ, ਇਹ ਬਾਣੀ ਦਾ ਉਚਾਰ। ਤੋ ਇਹ ਕੁਝ ਉਥਾਨਕਾਂ ਨੇ ਇਸ ਬਾਣੀ, ਇਹਦੀਆਂ 6 ਪੌੜੀਆਂ ਹੋ ਚੁੱਕੀਆਂ ਨੇ, ਇਸ ਕਰਕੇ ਹੁਣ 7ਵੀਂ ਪੌੜੀ ਤੋਂ ਆਪਾਂ ਇਸ ਦੀ ਵਿਚਾਰ ਜਿਹੜੀ ਹੈ ਇਹ ਤਾਂ ਸੀ ਕਿ ਗੁਰੂ ਸਾਹਿਬ ਨੇ ਇਸ ਆਨੰਦ ਸਾਹਿਬ ਦੀ ਬਾਣੀ ਨੂੰ ਉਚਾਰਨ ਕੀਤਾ, ਔਰ ਇਸ ਦੀਆਂ ਗੁਰੂ ਅਮਰਦਾਸ ਮਹਾਰਾਜ ਨੇ 38 ਪੌੜੀਆਂ ਉਚਾਰਨ ਕੀਤੀਆਂ। 38ਵੀਂ ਪੌੜੀ 'ਤੇ ਜਾ ਕੇ ਮੈਂ ਅਗਲੀ ਗੱਲ ਕਰਾਂਗਾ, ਜਿਹੜੀਆਂ 2 ਪੌੜੀਆਂ ਨੇ ਜਿਹਨਾਂ ਦੇ ਸਾਡੇ ਗਿਆਨੀ ਸਿੰਘ ਸਟੇਜਾਂ 'ਤੇ ਵਿਵਾਦ ਖੜ੍ਹਾ ਕਰ ਦਿੰਦੇ, ਗੁੰਮਰਾਹ ਕਰ ਦਿੰਦੇ ਨੇ ਲੋਕਾਂ ਨੂੰ। ਔਰ ਇਹ ਪਿੱਛੇ ਜੇ ਕਲੇਸ਼ ਹੋ ਕੇ ਹਟਿਆ ਹੈਡ ਗ੍ਰੰਥੀ ਸਾਹਿਬ ਦੇ ਨਾਲ, ਉਹ ਮੈਂ ਸਾਰੀ ਗੱਲ ਆਪਾਂ ਨੂੰ 38ਵੀਂ ਪੌੜੀ ਤੋਂ ਬਾਅਦ ਜਾ ਕੇ 39-40ਵੀਂ ਪੌੜੀ 'ਤੇ ਜਾ ਕੇ ਉਹ ਮੈਂ ਬੇਨਤੀ ਕਰਾਂ। ਹੁਣ ਜੇ ਕੋਈ ਇਸ ਗੱਲ ਦਾ ਵੀ ਆਨੰਦ ਸਾਹਿਬ ਦੀਆਂ ਗੁਰੂ ਅਮਰਦਾਸ ਦੀਆਂ 38 ਪੌੜੀਆਂ ਇਹ ਕਿੱਥੋਂ ਸਿੱਧ ਹੈ? ਜਵਾਨੀ ਤਾਂ ਕੋਈ ਗੱਲ ਸਿੱਧ ਨਹੀਂ ਹੁੰਦੀ। ਜਿਹੜੀ ਗੋਬਿੰਦਵਾਲ ਵਾਲੀਆਂ ਪੋਥੀਆਂ ਹਨ ਜਿਹਦੇ 'ਚ ਗੁਰੂ ਅਮਰਦਾਸ ਮਹਾਰਾਜ ਦੀ ਬਾਣੀ ਹੈ ਆਨੰਦ ਸਾਹਿਬ ਦੀ, ਉਹਦੇ 'ਚ 38 ਪੌੜੀਆਂ। ਗੁਰੂ ਰਾਮਦਾਸ ਮਹਾਰਾਜ ਦੀ ਪੌੜੀ ਆਏਗੀ 39, ਇੱਕ ਗੁਰੂ ਅਰਜਨ ਦੇਵ ਜੀ ਦੀ ਪੌੜੀ ਆਏਗੀ 40, ਇਹ 40 ਪੌੜੀਆਂ ਇਸ ਤਰ੍ਹਾਂ ਬਣੀਆਂ। ਔਰ ਜੇ ਕੋਈ ਇਹਦੇ 'ਤੇ ਸ਼ੰਕਾ ਕਰੇ ਤਾਂ ਵਿਧ ਪ੍ਰੂਫ ਇਹ ਸਿੱਧ ਹੈ ਬਾਤ, ਇਤਿਹਾਸਕ ਤੱਥਾਂ ਤੋਂ ਸਿੱਧ ਹੈ, ਸਰੋਤਾਂ ਤੋਂ ਸਿੱਧ ਹੈ। ਕਿਹੜੇ ਕਿਹੜੇ ਸਰੋਤ ਨੇ ਇਹ ਮੈਂ ਬਾਅਦ ਚ ਆਪ ਨੂੰ ਬੇਨਤੀ ਕਰਦਾ, ਕਿਉਂਕਿ ਉਸ ਵੇਲੇ ਮੈਨੂੰ ਚੰਗੀ ਤਰ੍ਹਾਂ ਯਾਦ ਆ ਵੀ ਹੈੱਡ ਗ੍ਰੰਥੀ ਸਾਹਿਬ ਭਾਈ ਜਗਤਾਰ ਸਿੰਘ ਜੀ ਨੂੰ ਅੱਜ ਵੀ ਪੁੱਛ ਲਓ, ਉਹਨਾਂ ਨੇ ਆਨੰਦ ਸਾਹਿਬ ਦੀ ਕਥਾ ਕੀਤੀ ਉੱਥੇ, ਮੰਜੀ ਸਾਹਿਬ ਪੂਰੀ ਦੁਨੀਆਂ 'ਚ ਕਥਾ ਜਾ ਰਹੀ ਸੀ, ਅਤੇ ਕੁਝ ਭਾਈਆਂ ਨੇ ਰੌਲਾ ਪਾ ਤਾ, ਲਓ ਜੀ ਗਿਆਨੀ ਜੀ ਨੇ ਬੜੀ ਗਲਤੀ ਕੀਤੀ, ਇਹ ਤਾਂ 38 ਪੌੜੀਆਂ ਹੀ ਨੇ ਆਨੰਦ ਸਾਹਿਬ ਦੀਆਂ, ਇੱਕ ਗੁਰੂ ਰਾਮਦਾਸ ਜੀ, ਇੱਕ ਗੁਰੂ ਅਰਜਨ ਦੇਵ ਜੀ, ਅਸਮਾਨ ਚੁੱਕ ਲਿਆ ਜੀ ਸਿਰ 'ਤੇ। ਆਖਰ ਸ਼ਾਮ ਤੱਕ ਇਹ ਫੈਸਲਾ ਹੋਇਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਆਪਣੇ ਓਬਜੈਕਟਿਵ ਵਾਲਿਆਂ ਨੂੰ ਬੁਲਾ ਕੇ ਜਾਂ ਆਪਣੇ ਅਧਿਕਾਰ ਵਰਦਿਆਂ ਹੋਇਆਂ ਸਿੰਘ ਸਾਹਿਬ ਨੂੰ ਬੁਲਾ ਕੇ ਅਸਤੀਫਾ ਲੈਣ ਦੇ ਲਈ ਕਹਿ ਦਿੱਤਾ, ਜੀ ਤੁਸੀਂ ਅਸਤੀਫਾ ਦੇ ਦਿਓ, ਰੌਲਾ ਬਹੁਤ ਪੈ ਗਿਆ। ਉਹ ਕਹਿੰਦੇ ਜੀ ਕਸੂਰ ਕੀ? ਉਹ ਕਹਿੰਦੇ ਜੀ ਆਹ ਬਾਤ ਹੈ, ਕਹਿੰਦੇ ਜੀ ਅਸਤੀਫਾ ਮੈਂ ਨਹੀਂ ਦੇਣਾ, ਤੁਸੀਂ ਮੈਨੂੰ ਉਸ ਤਰ੍ਹਾਂ ਡਿਊਟੀ ਮੁਕਤ ਕਰ ਦਿਓ, ਮੈਂ ਅਸਤੀਫਾ ਨਹੀਂ ਦਿਆਂਗਾ ਕਿਉਂਕਿ ਮੈਂ ਗਲਤੀ ਨਹੀਂ ਕੀਤੀ। ਇਹ ਵਿਚਾਰ ਚੱਲਦੀ ਤੇ ਹੈੱਡ ਗ੍ਰੰਥੀ ਸਾਹਿਬ ਦਾ ਮੈਨੂੰ ਫੋਨ ਆ ਗਿਆ, ਮੈਨੂੰ ਕਹਿਣ ਲੱਗਿਆ ਜੀ ਵੀ ਆਹ ਗੱਲ ਬਾਬਾ ਜੀ ਹੋ ਗਈ ਹੈ। ਮੈਂ ਕਿਹਾ ਵੀ ਤੁਸੀਂ ਕੋਈ ਉੱਤਰ ਨਹੀਂ ਦਿੱਤਾ? ਕਹਿੰਦੇ ਮੈਂ ਤਾਂ ਸਿਰਫ ਇੱਕ ਉੱਤਰ ਦਿੱਤਾ ਹੈ ਵੀ ਜਿਹੜਾ ਰੰਧਾਵੇ ਵਾਲਿਆਂ ਨੇ ਟੀਕਾ ਗੁਰੂ ਗ੍ਰੰਥ ਸਾਹਿਬ ਦਾ ਲਿਖਿਆ, ਮੈਂ ਤਾਂ ਉਹ ਟੀਕੇ ਦੇ ਅਨੁਸਾਰ ਕਥਾ ਕੀਤੀ ਹੈ। ਮੈਂ ਕਿਹਾ ਤੁਸੀਂ ਮੇਰੇ ਗੱਲ ਪਾਓ ਇਹ ਗੱਲ, ਮੈਂ ਜਵਾਬ ਦਿਆਂ ਸ਼੍ਰੋਮਣੀ ਕਮੇਟੀ ਨੂੰ। ਉਹਨਾਂ ਨੇ ਕਿਹਾ ਜੀ ਮੈਂ ਤਾਂ ਉੱਥੋਂ ਪੜ੍ਹਿਆ, ਕੁਛ ਠਠੰਬਰ ਗਏ ਪ੍ਰਬੰਧਕ ਜਿਹੜੇ ਬਰਖਾਸਤ ਕਰਨ ਲੱਗੇ ਸੀ, ਡਿਊਟੀ ਮੁਕਤ ਕਰਨ ਲੱਗੇ ਸੀ। ਮੈਂ ਸਿੰਘ ਸਾਹਿਬ ਨੂੰ ਕਿਹਾ ਵੀ ਤੁਸੀਂ ਸਰੋਤ ਨੋਟ ਕਰੋ। ਉਹਨਾਂ ਨੇ ਕਲਮ ਚੁੱਕੀ, ਅੰਕੜੇ ਗਿਣਨੇ ਸ਼ੁਰੂ ਕੀਤੇ, ਮੈਂ 6 ਸਰੋਤ ਲਿਖਾਏ ਵੀ ਜਿਹਨਾਂ 'ਚ ਇਹ ਗੱਲ ਲਿਖੀ ਹੋਈ। ਮੈਂ ਕਿਹਾ ਵੱਡੀ ਸਭ ਤੋਂ ਵੱਡੀ ਬਾਤ ਹੈੱਡ ਗ੍ਰੰਥੀ ਸਾਹਿਬ ਇਹ ਹੈ ਵੀ ਸ਼੍ਰੋਮਣੀ ਕਮੇਟੀ ਦਾ ਵੀ ਇਹੀ ਲਿਖਿਆ ਹੋਇਆ ਜਿਹੜਾ ਤੁਸੀਂ ਕਹਿ ਕੇ ਆਏ। ਕਹਿੰਦੇ ਜੀ ਕਿੱਥੇ? ਮੈਂ ਕਿਹਾ ਹੱਦ ਹੋ ਗਈ। ਮੈਂ ਕਿਹਾ ਕੱਢੋ ਤੁਸੀਂ ਸ਼ਬਦਾਰਥ ਪੋਥੀ, ਕੱਢੋ ਤੀਸਰੀ ਪੋਥੀ ਆਨੰਦ ਸਾਹਿਬ ਦੀ ਜਿਹੜੀ ਸ਼੍ਰੋਮਣੀ ਕਮੇਟੀ ਦੀ ਲਿਖੀ ਹੈ, ਉਹਨਾਂ ਨੇ ਕੱਢੀ, ਉਹਦੇ 'ਚ ਵੀ ਇਹੀ ਲਿਖਿਆ ਹੋਇਆ। ਮੈਂ ਕਿਹਾ ਤੁਸੀਂ ਪੁੱਛੋ ਵੀ ਤੁਸੀਂ ਠੀਕ ਕਿੱਥੇ ਹੋ, ਮੈਨੂੰ ਸੇਵਾ ਮੁਕਤ ਕਰਨ ਵੇਲੇ ਠੀਕ ਹੋ ਜਾਂ ਪੋਥੀ ਲਿਖਣ ਵੇਲੇ ਠੀਕ ਹੋ, ਤੁਸੀਂ ਸ਼੍ਰੋਮਣੀ ਕਮੇਟੀ ਨੂੰ ਪੁੱਛੋ। ਸਿੰਘ ਸਾਹਿਬ ਜੀ ਦੇ ਦੁਆਲੇ ਹੋ ਗਏ ਤਾਂ ਉਹ ਉੱਥੇ ਦੀ ਉੱਥੇ ਰਹੇ। ਉਦੋਂ ਬਾਅਦ ਕਿੰਨੀ ਦੇਰ ਤੱਕ ਹੈੱਡ ਗ੍ਰੰਥੀ ਰਹੇ? ਮੇਰੇ ਕਹਿਣ ਦਾ ਮਤਲਬ ਹੀ ਇਹ ਬਿਮਾਰੀ ਜੇ ਉੱਥੇ ਐਡੀ ਵੱਡੀ ਉੱਠ ਸਕਦੀ ਹੈ, 100 ਸਾਲ ਦੀ ਸਟੇਜ 'ਤੇ ਕੀ ਔਖੀ ਉੱਠਣੀ? ਇਹਦੇ ਵਿੱਚ ਸਰੋਤ ਲੈਣੇ, ਸਰੋਤਾਂ ਅਨੁਸਾਰ ਚੱਲੀਏ ਤਾਂ ਕਿ ਵਿਵਾਦ ਖਤਮ ਹੋਵੇ। ਅਤੇ ਇਸ ਕਰਕੇ ਗੋਬਿੰਦਵਾਲ ਦੀ ਪੋਥੀ ਜਿਹੜੀ ਆ ਉਹਦੇ 38 ਪੌੜੀਆਂ ਗੁਰੂ ਅਮਰਦਾਸ ਦੀ ਬਾਣੀ, 39ਵੀਂ ਪੌੜੀ ਜਿਹੜੀ ਆ ਇਹ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਪੂਰੀ ਵਿਆਖਿਆ ਹੋਏਗੀ। ਉਹਦੇ 'ਚ ਹੈ ਵੀ 39ਵੀਂ ਪੌੜੀ ਗੁਰੂ ਰਾਮਦਾਸ ਜੀ, 40ਵੀਂ ਪੌੜੀ ਗੁਰੂ ਅਰਜਨ ਦੇਵ। ਜਿਵੇਂ ਜਿਵੇਂ ਪੌੜੀਆਂ ਆਉਣਗੀਆਂ ਦਾਸ ਬੇਨਤੀ ਕਰੇਗਾ, ਇਹ ਬਾਣੀ ਪੜ੍ਹਨ ਦੇ ਵੀ ਸੌਖੀ ਹੈ ਅਤੇ ਜਿੰਨੇ ਇਹਦੇ ਸੌਖੇ ਅਰਥ ਸਮਝੇ ਜਾਂਦੇ ਨੇ ਹੈ ਨਹੀਂ, ਕਿਉਂਕਿ ਬ੍ਰਹਮ ਗਿਆਨ ਸੌਖਾ ਨਹੀਂ ਹੁੰਦਾ। ਗੁਰੂ ਕਿਰਪਾ ਕਰੇ ਇਹ ਠੀਕ ਹੈ ਵੀ ਭਾਈ ਸਾਹਿਬ ਜੀ ਬੜੇ ਇਸ ਗੱਲੋਂ ਜਿਹੜੇ ਗ੍ਰੰਥੀ ਸਿੰਘ ਸਾਹਿਬਾਨ ਸੂਝਵਾਨ, ਪ੍ਰਬੰਧਕ ਸੂਝਵਾਨ, ਮੈਂ ਇਹ ਕਹਾਂਗਾ ਵੀ ਜਾਗਦੇ ਨੇ, ਸੁੱਤੇ ਨਹੀਂ ਹੈ। ਜੇ ਸੁੱਤੇ ਹੁੰਦੇ ਇਹਨਾਂ ਨੂੰ ਕੀ ਪਤਾ ਲੱਗਣਾ ਸੀ ਕਿੱਥੋਂ ਪੌੜੀ ਸ਼ੁਰੂ ਹੋਈ ਹੈ, ਕਿੱਥੇ ਜਾ ਕੇ ਸਮਾਪਤ ਹੁੰਦੀ ਹੈ। ਗ੍ਰੰਥੀ ਆਪਣੀ ਡਿਊਟੀ ਕਰਦੇ, ਪ੍ਰਬੰਧਕ ਆਪਣੇ ਕੰਮਾਂ 'ਚ ਰੁੱਝੇ, ਇਹਦਾ ਮਤਲਬ ਪ੍ਰਬੰਧਕ ਵੀ ਜਾਗਦੇ ਅਤੇ ਗ੍ਰੰਥੀ ਸਿੰਘ ਵੀ ਜਾਗਦੇ। ਇਸ ਕਰਕੇ ਆਓ, ਅੱਜ ਪਹਿਲਾ ਦਿਨ ਸੀ, 6 ਪੌੜੀਆਂ ਤੱਕ ਇਹ ਕਥਾ ਹੋਈ ਵੀ ਸੀ। ਮੈਂ ਸੰਖੋਪ ਰੂਪ ਦੇ ਵਿੱਚ ਉਹਦਾ ਜਿਹੜਾ ਰੂਪ ਵਰਣਨ ਕੀਤਾ ਵੀ ਇਹ ਬਾਣੀ ਕਦੋਂ ਉਚਾਰਨ ਅਤੇ ਕਿੱਥੇ ਉਚਾਰਨ ਕੀਤੀ, ਇਉਂ ਮਹਾਰਾਜ ਸਾਹਿਬ ਜੀ ਫਿਰ ਇਹ ਆਪਣੇ ਪੋਤਰੇ ਦਾ ਨਾਮ ਵੀ ਆਨੰਦ ਰੱਖਿਆ, ਬਾਣੀ ਦਾ ਨਾਮ ਵੀ ਆਨੰਦ ਰੱਖਿਆ ਹੈ। ਅਤੇ 5 ਬਾਣੀਆਂ ਦੇ ਵਿੱਚ ਪਹਿਲਾਂ ਜਪਜੀ ਸਾਹਿਬ ਪ੍ਰਥਮ ਬਾਣੀ ਹੈ, ਜਾਪ ਸਾਹਿਬ, ਸਵਈਏ, ਚੌਪੀ, ਆਨੰਦ ਸਾਹਿਬ ਜਿਹੜੀ ਅਖੀਰਲੀ ਬਾਣੀ ਹੈ ਜਿਹੜਾ ਨਿੱਤ ਦਾ ਸਾਡਾ ਨਹੀਂ, ਔਰ ਅੰਮ੍ਰਿਤ ਛਕਾਉਣ ਵੇਲੇ 5 ਬਾਣੀਆਂ ਪੜ੍ਹੀਆਂ ਜਾਂਦੀਆਂ ਨੇ, ਇਹ ਬਾਣੀ ਜਿਹੜੀ ਹੈ 5ਵੀਂ ਬਾਣੀ ਹੈ। ਆਓ ਮਨ ਵਿੱਚ ਇਕਾਗਰ ਕਰੋ, ਸਤਿਗੁਰੂ ਮਹਾਰਾਜ ਦੇ ਅੰਮ੍ਰਿਤ ਵਚਨ ਸੁਣੋ ਜੀ।
ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ।
ਮਹਾਰਾਜ ਸਾਹਿਬ ਜੀ ਕਹਿਣ ਲੱਗੇ ਹੁਣ 7ਵੀਂ ਪੌੜੀ ਆਰੰਭ ਕਰਦੇ ਨੇ ਹਜ਼ੂਰ ਸੱਚੇ ਪਾਤਸ਼ਾਹ। ਕਹਿਣ ਲੱਗੇ ਭਾਈ ਦੁਨੀਆਂ ਦੇ ਵਿੱਚ ਆਨੰਦ ਦੀ ਬਾਤ ਬੜੀ ਚੱਲਦੀ ਹੈ, ਸਿੱਖਾਂ ਨੇ ਕਿਹਾ ਕਰੀ ਰਿਵਾਜ, ਸਭ ਕੋਈ ਕਹਿੰਦਾ ਆਨੰਦ ਆ ਗਿਆ, ਆਨੰਦ ਆ ਗਿਆ। ਆਨੰਦ ਦਾ ਸਰੂਪ ਲੱਖਣ ਕੀ ਹੈ, ਕਿਸ ਨੂੰ ਕਹਿੰਦੇ ਨੇ ਆਨੰਦ? ਮਹਾਰਾਜ ਕਹਿੰਦੇ ਇਹ 2 ਤਰ੍ਹਾਂ ਦਾ ਹੈ, ਇੱਕ ਤਾਂ ਸੰਸਾਰੀ ਆਨੰਦ ਹੈ, ਭੁੱਖ ਲੱਗੀ। ਦਾਲ ਚੰਗੀ ਤੜਕਿਆਂ ਬੜਕਿਆਂ ਵਾਲੀ ਵੀ ਸੀ, ਰੋਟੀ ਖਾਧੀ ਤੇ ਕਹਿੰਦਾ ਵੀ ਰੋਟੀ ਖਾ ਕੇ ਆਨੰਦ ਆ ਗਿਆ। ਇਹ ਆਨੰਦ ਉਨੀ ਦੇਰ ਤੱਕ ਤਾਂ ਰਿਹਾ ਜਿੰਨੀ ਦੇਰ ਤੱਕ ਭੁੱਖ ਨਹੀਂ ਲੱਗੀ, ਜਦੋਂ ਭੁੱਖ ਲੱਗੀ ਤੇ ਆਨੰਦ ਖਤਮ ਹੋ ਗਿਆ, ਗਾਇਬ ਹੋ ਗਿਆ। ਪਿਆਸ ਲੱਗੀ ਤੋਂ ਪਾਣੀ ਪੀਤਾ ਕਹਿੰਦਾ ਵੀ ਆਨੰਦ ਆ ਗਿਆ, ਪਰ ਜਦੋਂ ਦੁਬਾਰੇ ਪਿਆਸ ਲੱਗੀ ਤੇ ਆਨੰਦ ਗਾਇਬ ਹੋ ਗਿਆ। ਵਿਸ਼ੇ ਦੀ ਵਾਸ਼ਨਾ ਜਾ ਗਈ, ਸੰਬੰਧ ਕੀਤਾ ਸਮਾਪਤੀ ਹੋ ਗਈ ਤੇ ਮੁੜ ਕੇ ਵਾਸ਼ਨਾ ਫਿਰ ਉੱਠ ਗਈ, ਆਨੰਦ ਗਾਇਬ ਹੋ ਗਿਆ। ਇਹ ਇਸ ਨੂੰ ਕਿਵੇਂ ਕਹਾਂਗੇ ਆਨੰਦ ਹੈ? ਧਨ ਪਦਾਰਥ ਹੋਇਆ ਕਹਿੰਦਾ ਜੀ ਆਨੰਦ ਆ ਗਿਆ, ਵੀ ਮੈਨੂੰ ਬੜਾ ਵਾਧਾ ਹੋਇਆ ਵਪਾਰ ਵਿੱਚ, ਜਦੋਂ ਘਾਟਾ ਪੈ ਗਿਆ ਆਨੰਦ ਕਿੱਥੇ ਗਏ? ਇਹ ਆਨੰਦ ਹੈ ਕੋਈ? ਇਹ ਤਾਂ ਆਨੰਦ ਲੁਕ ਮਚਾਈਆਂ ਖੇਡਦਾ, ਕਦੇ ਆ ਗਿਆ ਕਦੇ ਚਲਿਆ ਗਿਆ, ਕਦੇ ਆ ਗਿਆ ਚਲਿਆ ਗਿਆ, ਇਹ ਆਨੰਦ ਨਹੀਂ ਹੈ। ਸਭ ਕੋ ਕਹੇ ਪਰ ਕਹਿੰਦੇ ਨੇ ਸਾਰੇ ਮੈਨੂੰ ਆਨੰਦ ਆ ਗਿਆ, ਪੁੱਤਰ ਜੰਮਿਆ ਆਨੰਦ ਆ ਗਿਆ। ਜਿੱਦਣ ਪੁੱਤਰ ਵੱਡਾ ਹੋਇਆ ਪਿਤਾ ਦੀ ਬੇਇੱਜ਼ਤੀ ਕਰਨ ਲੱਗਿਆ, ਫਿਰ ਉਹ ਫਿਰ ਆਨੰਦ ਕਿੱਧਰ ਗਿਆ? ਕਹਿੰਦਾ ਇਹਦੇ ਨਾਲ ਨਾ ਹੀ ਜੰਮਦਾ ਉਹ ਚੰਗਾ ਸੀ। ਸਭ ਕੋ ਕਹੇ, ਸਾਰੇ ਕਹਿੰਦੇ ਨੇ ਆਨੰਦ, ਪਰ ਇਹ ਆਨੰਦ ਨਹੀਂ ਹੈ। ਵਿਚਾਰ ਸਾਗਰ ਇੱਕ ਗ੍ਰੰਥ ਹੈ, ਵਿਦਾਨ ਦਾ ਸ਼੍ਰੋਮਣ ਗ੍ਰੰਥ ਹੈ। ਉਹਦੀ ਹੈਡਿੰਗ ਜਿਹੜੀ ਹੈ ਉਹੀ ਦੱਸਦੀ ਹੈ, ਮੁੱਢਲਾ ਪੰਨਾ ਹੀ ਦੱਸਦਾ ਹੈ ਕਿ ਇਹ ਗ੍ਰੰਥ ਕੀ ਹੈ। ਵੇਦਾਂ ਸ਼ਾਸਤਰਾਂ ਸੁਰਤੀਆਂ ਸਿਮਰਤੀਆਂ ਦਾ ਨਿਚੋੜ ਵਿਚਾਰ ਸਾਗਰ। ਤੇ ਪੁਰਾਤਨ ਸਮੇਂ ਦੇ ਵਿਦਵਾਨ ਉਹਨੂੰ ਪੜ੍ਹਦੇ ਸੀ, ਤੇ ਫਿਰ ਕਾਂਸੀ ਦਾ ਇਹ ਫੈਸਲਾ ਸੀ ਕਿ ਜਿਸ ਦਾ ਵਿਚਾਰ ਸਾਗਰ ਪੜ੍ਹਿਆ ਹੋਵੇ ਉਹ ਕਿਤੇ ਵੀ ਬੈਠ ਕੇ ਪੜ੍ਹਿਆ ਕਿਸੇ ਵਿਦਵਾਨ ਦੇ ਕੋਲੋਂ, ਉਹਨੂੰ ਅਸੀਂ ਵਿਦਵਾਨ ਮੰਨਦੇ ਹਾਂ। ਕਾਂਸੀ ਦੇ ਅੰਦਰ ਇਹ ਫੈਸਲੇ ਹੋਏ, ਸੰਪਰਦਾਵਾਂ ਚੋਂ ਪੜ੍ਹਿਆ ਜਾਂਦਾ। ਪਿੰਡਰਾਂ ਵਾਲੀ ਟਕਸਾਲ ਦੇ ਵਿੱਚ ਵੱਡੇ ਮਹਾਂਪੁਰਖਾਂ ਦੇ ਵੇਲੇ ਇੱਥੇ ਤੱਕ ਤਾਂ ਜ਼ਰੂਰੀ ਸੀ, ਇਦੋਂ ਬਾਅਦ ਫਿਰ ਬਿਰਤੀ ਪ੍ਰਭਾਕਰ ਸੀ, ਮੋਕਸ਼ ਪੰਥ ਸੀ, ਇਹ ਆਪਣੀ ਆਪਣੀ ਪਹੁੰਚ ਆ। ਉਹ ਇਉਂ ਹੈ ਜਿਵੇਂ ਕਿਸੇ ਨੇ ਬੀ ਏ ਕਰਕੇ ਐੱਮ ਏ ਕਰ ਲਈ ਹੈ, ਐੱਮ ਏ ਤੋਂ ਬਾਅਦ ਉਹਨੇ ਪੀ ਐੱਚ ਡੀ ਕਰ ਲਈ, ਉਹ ਕਹਿੰਦੇ ਨੇ ਡਬਲ ਪੀ ਐੱਚ ਡੀ ਕਰਨੀ, ਉਹ ਤਾਂ ਡਬਲ ਪੀ ਐੱਚ ਡੀ ਦੇ ਬਰਾਬਰ ਚਲਿਆ ਜਾਂਦਾ ਮੋਕਸ਼ ਪੰਥ ਬਿਰਤੀ ਪ੍ਰਭਾਕਰ, ਪਰ ਐੱਮ ਏ ਦੇ ਬਰਾਬਰ ਆ ਜਾਂਦਾ ਹੈ ਵਿਚਾਰ ਸਾਗਰ। ਮੈਨੂੰ ਅੱਜ ਵੀ ਵਿਦਿਆ ਕਾਲ ਦਾ ਸਮਾਂ ਯਾਦ ਹੈ, ਸਖਤੀ ਸੀ ਕਿ ਦੁਨੀਆਂ ਜਦੋਂ ਸੁੱਤੀ ਪਈ ਹੋਏਗੀ ਤੇ ਵਿਦਾਨ ਦਾ ਸਕੂਲ ਉਦੋਂ ਸ਼ੁਰੂ ਹੋਏਗਾ, ਤਾਂ ਕਿ ਕੋਈ ਦੁਨਿਆਵੀ ਬੰਦਾ ਨਾ ਆਵੇ। ਤੇ ਰਾਤ ਦੇ ਟਾਈਮ ਜਦੋਂ ਦੁਨੀਆਂ ਸੌਂ ਜਾਂਦੀ ਸੀ, 10 ਵਜੇ ਸਾਡਾ ਸਕੂਲ ਸ਼ੁਰੂ ਹੁੰਦਾ ਸੀ। ਸਵਾਮੀ ਜੀ ਮਹਾਰਾਜ ਬੈਠਦੇ, ਵਿਦਾਂਤ ਆਚਾਰੀਆ ਸਨ ਵੇਦਾਂ ਦੇ ਵਕਤ ਤੇ ਆਤਮਾਨੰਦ ਜੀ, ਤੇ ਮੈਂ ਉਹਨਾਂ ਦਾ ਸਦਾ ਹੀ ਰਿਣੀ ਰਹਾਂਗਾ ਕਿ ਜਿਨ੍ਹਾਂ ਨੇ ਮੇਰਾ ਸਿੱਖੀ ਪਹਿਰਾਵਾ ਦੇਖ ਕੇ ਉਸ ਮਹਾਤਮਾ ਨੇ ਕਦੀ ਇਹ ਦੁਵੈਸ ਨਹੀਂ ਕੀਤੀ ਅਤੇ ਮੈਨੂੰ ਬੜੇ ਪਿਆਰ ਦੇ ਨਾਲ ਵਿਦਾਂਤ ਪੜ੍ਹਾਇਆ ਅਤੇ ਅੱਜ ਥਾਂ ਥਾਂ 'ਤੇ ਕੰਮ ਦਿੰਦਾ। ਜੇ ਤੋਂ ਇੱਕ ਅੱਖਰ ਵੀ ਪੜ੍ਹਿਆ ਹੋਵੇ ਉਹਨੂੰ ਯਾਦ ਰੱਖਣਾ ਚਾਹੀਦਾ, ਇੱਕ ਅੱਖਰ। ਔਰ ਗ੍ਰੰਥ 'ਚ ਕੀ ਲਿਖਿਆ? ਇੱਕ ਆਖਰ ਦਾਤਾ ਜੋਗ ਜੋ ਸੇਵਤ ਨੈ ਤਾਜ, ਸੌ ਜੋਨ ਹੋਏ ਸਵਾਨ ਕਾ ਅੰਤ ਸਵੱਚ ਕਰਵਾਸ। ਸ਼ਾਸਤਰ ਕਹਿੰਦੇ ਹੈ ਇੱਕ ਅੱਖਰ ਪੜ੍ਹਾਉਣ ਵਾਲੇ ਦਾ ਵੀ ਜੇ ਸਤਿਕਾਰ ਨਹੀਂ ਕਰਦੇ ਤਾਂ 100 ਜੋਨ ਕੁੱਤੇ ਦੀ ਮਿਲਦੀ ਆ ਉਸਨੂੰ, 100 ਵਾਰੀ ਕੁੱਤਾ ਬਣਨਾ ਪੈਂਦਾ। ਦੋਸ਼ ਆ ਉਹਦੇ 'ਤੇ, ਤੂੰ ਆਪਣੇ ਵਿਦਿਆ ਦਾਤੇ ਦਾ ਨਿਰਾਦਰ ਕੀਤਾ। ਉਹ ਇਸ ਕਰਕੇ ਆਨੰਦ ਜਿਹੜਾ ਉਹਦੇ ਵਿਚਾਰ ਸਾਗਰ ਦੇ ਵਿੱਚ ਇੱਕ ਦੋਹਰਾ ਆਉਂਦਾ ਹੈ, ਕਰ ਵਿਚਾਰ ਜਿਉਂ ਦੇਖੀਐ ਪੁੱਤਰ ਸਦਾ ਦੁੱਖ ਰੂਪ, ਸੁਖ ਚਾਹਤ ਜੋ ਪੂਤ ਤੇ ਮੂੜਨ ਕੇ ਭੂਪ। ਸਰਲ ਜਿਹਾ ਦੋਹਰਾ ਹੈ, ਕਹਿੰਦੇ ਜਿਹੜਾ ਪੁੱਤਰ ਤੋਂ ਸੁਖ ਭਾਲਦਾ ਤੇ ਅਗਿਆਨੀ ਹੈ। ਵਿਚਾਰ ਕਰਕੇ ਦੇਖੋ, ਪੁੱਤਰ ਸੁਖ ਰੂਪ ਨਹੀਂ ਹੈ, ਸੰਤਾਨ ਸੁਖ ਰੂਪ ਨਹੀਂ ਹੈ, ਮਾਇਆ ਸੁਖ ਰੂਪ ਨਹੀਂ ਹੈ, ਮਾਇਆ ਜੇ ਬੜ ਦੁੱਖ ਨਹੀਂ ਸਭ ਥੱਕੇ ਕਰਮ ਕਮਾਏ, ਵਿਸ਼ਾ ਸੁਖ ਰੂਪ ਨਹੀਂ ਹੈ। ਸੁਖ ਕੀ ਹੈ? ਜਾਂ ਤਾਂ ਐਸ ਟਿਕਾਣੇ ਜਿੱਥੇ ਬੈਠੇ ਹੋ ਭਾਈ ਰੇ ਸੁਖ ਸਾਧ ਸੰਗ ਪਾਇਆ, ਜਾਂ ਫਿਰ ਜੋ ਸੁੱਖੋ ਚਾਹੇ ਸਦਾ ਸਰਨ ਰਾਮ। ਸੁੱਖ ਇੱਥੇ ਹੈ, ਨਾ ਸੁੱਖ ਵਿੱਚ ਗ੍ਰਸਤ ਦੇ, ਧਿਆਨ ਕਰਨਾ ਇਹ ਸੁੱਖ ਗ੍ਰਸਤ ਦੇ ਵਿੱਚ ਵੀ ਨਹੀਂ ਹੈ। ਫਿਰ ਜੇ ਸੁੱਖ ਗ੍ਰਸਤ ਦੇ ਵਿੱਚ ਨਹੀਂ, ਗ੍ਰਸਤ ਛੱਡ ਕੇ ਸੁੱਖ ਹੈ? ਕਹਿੰਦੇ ਨਹੀਂ, ਨਾ ਸੁੱਖ ਵਿੱਚ ਗ੍ਰਸਤ ਦੇ ਨਾ ਛੱਡ ਗਿਆ, ਫਿਰ ਜਾਈਏ ਕਿੱਧਰ? ਜਾਂ ਗ੍ਰਸਤੀ ਹੋਵਾਂਗੇ ਜਾਂ ਤਿਆਗੀ ਹੋਵਾਂਗੇ। ਕਹਿੰਦੇ ਸੁੱਖ ਹੈ ਵਿੱਚ ਵਿਚਾਰ ਦੇ ਜਾਂ ਸਾਧੂ ਸ਼ਰਨ ਦੇ, ਇਹ ਟਿਕਾਣੇ ਨੇ ਸੁੱਖ। ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਪ੍ਰਮਾਣ ਕਰਦੇ ਨੇ। ਦੁਬਾਰੇ ਬੋਲੋ ਜੀ ਹੁਣ ਪੁੱਤ।
ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ।
ਸਭ ਕੋ ਕਹੇ, ਸਾਰੇ ਕਹਿੰਦੇ ਨੇ ਆਨੰਦ ਹੈ ਆਨੰਦ ਹੈ, ਪਰ ਇਹ ਭਾਈ ਆਨੰਦ ਨਹੀਂ। ਤੇ ਆਨੰਦ ਕਿੱਥੋਂ ਪ੍ਰਾਪਤ ਹੁੰਦਾ ਹੈ? ਕਹਿੰਦੇ ਆਨੰਦ ਤਾਂ ਗੁਰੂ ਤੋਂ ਜਾਣਿਆ ਜਾਂਦਾ ਹੈ। ਉਹ ਕੈਸਾ ਆਨੰਦ ਹੈ? ਜਾਂ ਤਾਂ ਆਉਂਦਾ ਨਹੀਂ, ਉਹਦੇ ਲਈ ਬੜੇ ਸਾਧਨ ਕਰਨੇ ਪੈਂਦੇ ਨੇ। ਜਦੋਂ ਆ ਜਾਏ ਮੁੜ ਕੇ ਜਾਂਦਾ ਨਹੀਂ। ਉਹ ਆਤਮਾ ਦਾ ਆਨੰਦ ਹੈ, ਆਤਮਾ ਦੀ ਸਿੱਖਿਆਤਾਕਾਰ ਦਾ ਆਨੰਦ ਹੈ, ਉਹ ਬ੍ਰਹਮ ਗਿਆਨ ਦਾ ਆਨੰਦ ਹੈ। ਉਹ ਅਲੂਣੀ ਸੁਲਚਟਣੀ ਪੈਂਦੀ ਹੈ, ਉਹ ਸੰਸਾਰ ਦੇ ਸਵਾਦਾਂ ਦਾ ਆਨੰਦ ਨਹੀਂ ਹੈ, ਉਹ ਸ਼੍ਰੋਮਣੀ ਹੈ। ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ। ਹੁਣ ਸਤਿਗੁਰੂ ਆਨੰਦ ਦੇ ਰਹੇ, ਦੋਨਾਂ ਪੱਖਾਂ 'ਚ। ਯੋਗੀ ਨੂੰ ਵੀ ਤਾਰ ਦਿੱਤਾ, ਆਪਣੇ ਪਰਿਵਾਰ 'ਚ ਲਿਆਂਦਾ ਯੋਗੀ ਨੂੰ, ਬ੍ਰਹਮ ਗਿਆਨ ਉਹਦੇ ਪ੍ਰਸੰਗ ਸਿੱਖਾਂ ਨੂੰ ਵੀ ਦੇ ਰਹੇ। ਆਨੰਦ ਗੁਰੂ ਤੇ ਜਾਣਿਆ। ਗੁਰੂ ਕਿਹੜਾ? ਬ੍ਰਹਮ ਨੇਸ਼ਤੀ ਬ੍ਰਹਮ ਸਰੋਤਰੀ। ਗੁਰੂ ਸਦਾਏ ਅਗਿਆਨੀ ਅੰਧਾ। ਗੁਰੂ ਤਾਂ ਅਗਿਆਨੀ ਵੀ ਕਹਾ ਲੈਂਦੇ ਨੇ, ਪਰ ਗੁਰੂ ਨਹੀਂ ਹੁੰਦੇ। ਉਹ ਵੰਚਕ ਗੁਰੂ ਹੁੰਦੇ ਨੇ, ਉਹ ਠੱਗੀ ਮਾਰਨ ਵਾਲੇ ਗੁਰੂ ਹੁੰਦੇ ਨੇ। ਗੁਰੂ ਕੌਣ ਹੈ? ਗੋ ਨਾਮ ਅੰਧਕਾਰ ਦਾ ਹੈ, ਰੂ ਨਾਮ ਸੰਸਕ੍ਰਿਤ ਪ੍ਰਕਾਸ਼ ਦਾ ਹੈ, ਚਾਨਣੇ ਦਾ ਹੈ। ਅਗਿਆਨਤਾ ਦੇ ਅੰਧਕਾਰ ਵਿੱਚ ਜੋ ਰੂਹ ਪ੍ਰਕਾਸ਼ ਕਰ ਦੇਵੇ, ਸੋ ਕੀ ਹੈ ਗੁਰੂ? ਗ੍ਰੀ ਧਾਤੂ ਤੋਂ ਬਣਿਆ ਹੋਇਆ ਗੁਰੂ ਸ਼ਬਦ ਹੈ। ਜਦੋਂ ਉਹ ਗ੍ਰੀ ਧਾਤੂ ਤੋਂ ਗੁਰ ਸ਼ਬਦ ਹੋਂਦ ਵਿੱਚ ਆਉਂਦਾ ਹੈ, ਤਾਂ ਆਪਣੇ ਅਰਥ ਗ੍ਰੀ ਧਾਤੂ ਵਾਲੇ ਨਾਲ ਲੈ ਕੇ ਆਉਂਦਾ ਹੈ, ਛੱਡ ਕੇ ਨਹੀਂ ਆਉਂਦਾ। ਉਹ ਕੀ ਹੈ? ਗ੍ਰੀ ਦੇ ਦੋ ਅਰਥ ਹਨ। ਇੱਕ ਹੈ ਨਿਗਲ ਜਾਣਾ, ਜਾਣੀ ਖਾ ਜਾਣਾ ਕਿਸੇ ਚੀਜ਼ ਨੂੰ। ਦੂਸਰਾ ਦੇ ਦੇਣ ਦੀ ਕਿਰਿਆ। ਇਹਨੂੰ ਜੇ ਸੌਖਾ ਸਮਝਣਾ ਤਾਂ ਜਦੋਂ ਸੂਰਜ ਚੜ੍ਹਦਾ ਹੈ, ਇਹ ਦੋਨੇ ਕਿਰਿਆਵਾਂ ਹੁੰਦੀਆਂ। ਸੂਰਜ ਉਸ ਵੇਲੇ ਖਾਂਦਾ ਹੈ ਕੁਛ, ਕੀ ਖਾਂਦਾ ਹੈ? ਅੰਧੇਰੇ ਨੂੰ ਖਾ ਜਾਂਦਾ ਹੈ। ਸੂਰਜ ਚੜ੍ਹਦਾ, ਅੰਧੇਰਾ ਖਾ ਜਾਂਦਾ ਹੈ। ਔਰ ਦਿੰਦਾ ਕੀ ਹੈ? ਚਾਨਣਾ। ਇਹ ਗੁਰੂ ਹੋਰ ਕੀ ਕਰਦਾ? ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ। ਇਹ ਗ੍ਰੀ ਧਾਤੂ ਤੋਂ ਬਣੇ ਹੋਏ ਸ਼ਬਦ ਹੈ, ਇਸ ਕਰਕੇ ਗੁਰੂ ਤੋਂ ਹੀ ਆਨੰਦ ਜਾਣਿਆ ਜਾਂਦਾ ਹੈ। ਉਹ ਆਨੰਦ ਜਿਹੜਾ ਆਤਮਕ ਆਨੰਦ ਹੈ, ਗੁਰੂ ਤੇ ਜਾਣਿਆ ਜਾਂਦਾ। ਆਨੰਦ ਆਨੰਦ ਸਭ ਕੋ ਕਹੇ। ਔਰ ਇਹ ਵੀ ਧਿਆਨ ਰੱਖਣਾ ਭਾਈ, ਸੰਥਿਆ ਲੈ ਕੇ ਜਿੰਨਾ ਕੁ ਪਾਠ ਕਰਦੇ ਹੋ, ਪੰਜਾਂ ਬਾਣੀਆਂ ਦਾ ਕਰਦੇ ਹੋ, ਪੰਜਾਂ ਬਾਣੀਆਂ ਦੀ ਸੰਥਿਆ ਲਓ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਚਾਹੁੰਦੇ ਹੋ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਲੈ ਕੇ ਹੀ ਪਾਠ ਕਰੋ। ਮੈਂ ਇਹਦਾ ਖਮਿਆਜ਼ਾ ਭੁਗ ਰਿਹਾ। ਮੈਂ ਸੰਥਿਆ ਲੈਣ ਤੋਂ ਪਹਿਲਾਂ ਪਾਠੀ ਬਣ ਗਿਆ ਸੀ, ਇਹਦਾ ਖਮਿਆਜ਼ਾ ਸਾਰੀ ਜ਼ਿੰਦਗੀ ਭੁਗਤਦਾ ਰਹਾਂਗਾ। ਜਿਹੜੇ ਸ਼ਬਦ ਉਸ ਵੇਲੇ ਪੱਕ ਗਏ ਜਦੋਂ ਮੈਂ ਜਵਾਨੀ ਬੋਲਦਾ, ਤਾਂ ਮੇਰੇ ਕੋਲ ਹੁਣ ਵੀ ਮਿਸਟੇਕ ਹੋ ਜਾਂਦੀ। ਮੈਂ ਆਪਣੇ ਵਿਦਿਆਰਥੀਆਂ ਨੂੰ ਕਹਿੰਦਾ ਵੀ ਬਾਅਦ 'ਚ ਬਾਣੀ ਕੰਠ ਕਰੋ, ਪਹਿਲਾਂ ਸੰਥਿਆ ਲਓ। ਮੇਰਾ ਖੁਦ ਆਪਣਾ ਪ੍ਰੈਕਟੀਕਲ, ਇਹ ਗਲਤੀ ਮੇਰੇ ਤੋਂ ਖੁਦ ਹੋਈ ਹੈ। ਸੋ ਇਸ ਕਰਕੇ ਹੈ, ਕਈ ਕਹਿਣਗੇ ਆਨੰਦ ਆਨੰਦ ਸਭ ਕੋ ਕਹੇ, ਕੰਨੇ ਗਏ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ। ਇਹ ਗੁਰੂ ਤੇ ਜਾਣਿਆ ਜਾਂਦਾ ਹੈ ਜੀ।
ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ।
ਹੇ ਪਿਆਰਿਆ ਗੁਰਸਿੱਖਾ, ਜਦੋਂ ਗੁਰੂ ਕਿਰਪਾ ਕਰੇਗਾ, ਗੁਰ ਕਿਰਪਾ ਜੇ ਨਰਕੋ ਕੀਤੀ ਤੇ ਇਹ ਜੁਗਤ ਪਛਾਣ। ਜਦੋਂ ਗੁਰੂ ਨੇ ਕਿਰਪਾ ਕੀਤੀ, ਦਇਆ ਦ੍ਰਿਸ਼ਟੀ ਕੀਤੀ, ਤੇ ਫਿਰ ਇਸ ਆਨੰਦ ਨੂੰ, ਆਤਮਿਕ ਰਸ ਨੂੰ, ਇਸ ਨੂੰ ਜਾਣਿਆ, ਨਾਮ ਗਿਆਨ ਦੁਆਰਾ ਜਾਣਿਆ। ਗੁਰੂ ਨੇ ਕਿਰਪਾ ਕੀਤੀ ਹੈ,
ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ।
ਤੇ ਇਸ ਤਰ੍ਹਾਂ ਹੈ, ਕਹਿੰਦੇ ਵੀ ਜਦੋਂ ਕਿਰਪਾ ਕੀਤੀ ਗੁਰੂ ਨੇ, ਕਰ ਕਿਰਪਾ, ਉਹਦੀ ਕਿਰਪਾ ਦੀ ਨਿਸ਼ਾਨੀ ਕੀ ਹੋਈ? ਉਹ ਕਿਰਪਾ ਨੇ ਅੱਗੇ ਕੀ ਕੀਤਾ? ਕਿਲਵਿਖ। ਕਿਲਵਿਖ ਕੀ ਸਨ? ਜਿਹੜੇ ਕਿਲਵਿਖ ਕੱਟੇ, ਕਿਲ ਨਾਮ ਹੈ ਨਿਸ਼ਚੇ ਦਾ। ਕਿਲ ਨਿਸ਼ਚੇ ਕਰਕੇ ਵਿਖ ਵਿਓ ਵਰਗੇ ਜਿਹੜੇ ਵਿਕਾਰ ਸਨ, ਕਾਮ ਕ੍ਰੋਧ ਲੋਭ ਅਹੰਕਾਰ, ਜਿਹੜੇ ਪਾਪ ਸਨ, ਉਹ ਕੱਟ ਦਿੱਤੇ। ਜਦੋਂ ਕਿਸੇ ਚੀਜ਼ ਨੂੰ ਕੱਟ ਦਈਏ, ਕੱਟਣ ਦਾ ਮਤਲਬ ਵੀ ਉਸ ਤੋਂ ਅਲੱਗ ਕਰ ਦਿੱਤੇ, ਮੂਲ ਤੋਂ ਅਲੱਗ ਕਰ ਦਿੱਤੇ। ਸਿਰ ਕੱਟ ਦਿੱਤਾ, ਧੜ ਤੋਂ ਵੱਖਰਾ ਹੋ ਗਿਆ, ਇਹ ਕੱਟ ਦਿੱਤੇ। ਔਰ ਫਿਰ ਇਹਨਾਂ ਦੇ ਕੱਟਣ ਦੇ ਨਾਲ ਤਾਂ ਕਿ ਅੱਗੇ ਵਾਸਤੇ ਕੋਈ ਪਾਪ ਹੋਵੇ ਨਾ, ਉਹਦਾ ਵੀ ਇਲਾਜ ਕਰਾ। ਸਿਆਣਾ ਵੈਦ ਕਹਿੰਦਾ ਇਸ ਵਾਰੀ ਤਾਂ ਤੇਰਾ ਇਲਾਜ ਕਰ ਦਿੱਤਾ, ਦੁਬਾਰੇ ਬਿਮਾਰੀ ਨਾ ਪੈਦਾ ਹੋ ਜਾਏ, ਇਸ ਲਈ ਆਹ ਦਵਾਈ ਥੋੜ੍ਹਾ ਚਿਰ ਹੋਰ ਕਰ, ਮੁੜ ਕੇ ਨਹੀਂ ਹੋਏਗੀ। ਕਿਉਂ ਮਹਾਰਾਜ ਸਾਹਿਬ ਨੇ ਫਿਰ ਨਾਲ ਕੀ ਕੀਤਾ, ਗਿਆਨ ਦਾ ਅੰਜਨ ਨਾਮ ਸੁਰਮੇ ਦਾ ਹੈ, ਗਿਆਨ ਦਾ ਸੁਰਮਾ ਦੇ ਦਿੱਤਾ। ਮਨ ਔਰ ਬੁੱਧ ਸਾਡੇ ਸੱਜਾ ਤੇ ਖੱਬਾ ਦੋ ਨੇਤਰ, ਉੱਧਰ ਮਨ ਤੇ ਬੁੱਧ ਦੋ ਨੇਤਰ ਨੇ ਅੰਤਰੀ, ਉਹਨਾਂ ਦੇ ਵਿੱਚ ਉਗਤਾਂ ਜੁਗਤਾਂ ਦੀਆਂ ਜੁਗਤੀ ਦੀਆਂ ਸਲਾਈਆਂ ਦੇ ਨਾਲ, ਜਿਵੇਂ ਸੁਰਮਾ ਸਲਾਈਆਂ ਨਾਲ ਪਏ ਕੱਚ ਦੀ ਬਣੀ ਹੁੰਦੀ ਸੀ ਉਹ, ਤੇ ਉਹਦੇ ਨਾਲ ਫਿਰ ਜੁਗਤੀ ਦੀਆਂ ਸਲਾਈਆਂ ਦੇ ਨਾਲ ਗਿਆਨ ਰੂਪੀ ਸੁਰਮਾ ਸਿੱਖ ਦੇ ਮਨ ਬੁੱਧ ਰੂਪੀ ਨੇਤਰਾਂ ਚ ਪਾ ਦਿੱਤਾ ਸਾਰਿਆ। ਗਿਆਨ ਅੰਜਨ ਗੁਰਦੀਆ, ਉਹਦਾ ਫਲਸਰੂਪ ਕੀ ਹੋਇਆ, ਅਗਿਆਨ ਅੰਧੇਰ ਵਿਨਾਸ਼। ਇਸ ਕਰਕੇ ਫਿਰ ਗਿਆਨ ਅੰਜਨ ਸਾਰਿਆ ਇਹ ਸੁਰਮਾ ਦੇ ਦਿੱਤਾ, ਪਾ ਦਿੱਤਾ ਹੈ।
ਅੰਦਰੋਂ ਜਿਨਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚੈ ਸਵਾਰਿਆ।
ਤੇ ਇਸ ਤਰ੍ਹਾਂ ਹੈ, ਕਹਿੰਦੇ ਵੀ ਮੋਹ ਜਿਹੜਾ ਹੈ, ਪੰਕ ਜੋ ਮੋਹ ਪਗ ਨਹੀਂ ਚੱਲ ਰਿਹਾ, ਇੱਕ ਕਦਮ ਵੀ ਪਰਮਾਤਮਾ ਵਾਲੇ ਪਾਸੇ ਨੂੰ ਮੋਹ ਦਾ ਚਿੱਕੜ ਤੁਰਨ ਨਹੀਂ ਦਿੰਦਾ। ਮਨ ਦਾ ਸੰਕਲਪ ਵਿਕਲਪ ਜਿਹੜਾ ਹੈ ਇਹ ਐਸਾ ਹੈ, ਸੰਕਲਪ ਔਰ ਵਿਕਲਪ ਇਹ ਕਦਮ ਨੂੰ, ਮਨ ਦੇ ਪੈਰ ਕਿਹੜੇ ਨੇ, ਸੰਕਲਪ ਔਰ ਵਿਕਲਪ, ਸੰਕਲਪੋ ਵਿਕਲਪੋ ਹੀ ਮਨਾ ਜੇ, ਕਿਉਂਕਿ ਮਨ ਕੀ ਹੁੰਦਾ ਹੈ, ਮਨ ਦੀ ਡੈਫੀਨੇਸ਼ਨ ਹੈ ਕੀ, ਕਿਸ ਨੂੰ ਕਹਿੰਦੇ ਨੇ ਮਨ। ਸਰੀਰ ਨੂੰ ਤਾਂ ਅਸੀਂ ਸ਼ੀਸ਼ੇ ਦੇ ਕੇ ਖੜ ਕੇ ਦੇਖ ਲਿਆ ਜੀ, ਆਹ ਤੇ ਮਨ ਦੇ ਲਈ ਤਾਂ ਕੋਈ ਸ਼ੀਸ਼ਾ ਨਹੀਂ ਹੈ, ਉਹ ਸੂਖਮ ਹੈ। ਇਹ ਨੇਤਰਾਂ ਦਾ ਵਿਸ਼ਾ ਹੀ ਨਹੀਂ ਹੈ ਵੀ ਜਿਹੜੇ ਨੇਤਰ ਦੇਖ ਲੈਣ ਮਨ ਨੂੰ। ਇਸ ਤਨ ਮੈਂ ਮਨ, ਸਰੀਰ ਦੇ ਵਿੱਚ ਹੈ ਜ਼ਰੂਰ, ਦੇਖਿਆ ਕਿਸੇ ਨੇ ਕੋ ਗੁਰਮੁਖ ਦੇਖਿਆ, ਇਸ ਤਨ ਮੈਂ ਮਨ ਕੋਈ ਗੁਰਮੁਖ ਦੇਖਿਆ। ਪਾਏ ਭਗਤ ਜੋ ਹੋਮੇ ਸੁੱਖ ਹੈ, ਇਹ ਵੀ ਨਾਲ ਦੱਸਦਾ ਵੀ ਕਿਵੇਂ ਦੇਖਦਾ। ਇਸ ਕਰਕੇ ਇਹੋ ਮਨ ਕਰਮਾ, ਇਹੋ ਮਨ ਧਰਮਾ, ਇਹੋ ਮਨ ਪੰਚ ਤੱਤ ਤੇ ਜਾਂਦੇ, ਇਹੋ ਮਨ ਸ਼ਕਤੀ, ਇਹੋ ਮਨ ਸੀ, ਇਹੋ ਮਨ ਪੰਚ ਤੱਤ ਕੋ ਜੀ। ਵਿਦਾਂਤ ਜੀ ਕਹਿੰਦੇ ਸਤੋ ਅੰਸ਼ ਭੂਤਨ ਕੀ ਜੋ ਹੈ, ਤਾਂ ਤੇ ਅੰਤਹ ਕਰਨ ਵਹਿਓ ਹੈ, ਰਾਗ ਦਵੈ ਸੋ ਸੋ ਸਕਾ ਕੇ ਸੋ ਪੀਰਾ ਪਰੋ ਰੂਪ ਨਾ ਤਾ ਤੇ, ਤੇਰਾ ਰੂਪ ਨਹੀਂ ਹੈ। ਸੰਕਲਪ ਔਰ ਵਿਕਲਪ ਇਹਦੇ ਕਦਮ ਨੂੰ, ਮਨ ਦਾ ਆਪਣਾ ਵਜੂਦ ਤਨ ਵਰਗਾ ਵੱਖਰਾ ਹੈ, ਸੰਕਲਪਾਂ ਦੇ ਵਿਕਲਪਾਂ ਦੇ ਨਾਲ ਕਦਮ ਪੁੱਟਦਾ, ਔਰ ਬੜੇ ਤੇਜ਼ੀ ਦੇ ਸੰਕਲਪ ਵਿਕਲਪ ਇਹਦੇ ਕਦਮ ਬੜੀ ਤੇਜ਼ੀ ਦੇ, ਸਰੀਰ ਦੇ ਕਦਮ ਬਹੁਤ ਸਲੋ ਹਨ। ਤੇ ਪਰਮਾਤਮਾ ਦੇ ਭਗਤੀ ਦੇ ਰਸਤੇ ਮੋਹ ਦੇ ਚ ਫਸਿਆ ਹੋਇਆ ਸੰਕਲਪ ਤੇ ਵਿਕਲਪ ਤੁਰ ਨਹੀਂ ਸਕਦੇ। ਇਸ ਕਰਕੇ ਮਹਾਰਾਜ ਨੇ ਸਿੱਖ ਨੂੰ ਇੱਕ ਵਾਰੀ ਹਰ ਰੋਜ਼ ਸ਼ਾਮ ਦੇ ਵਕਤ ਇਹ ਚੇਤਾ ਕਰਾਇਆ, ਪੰਕ ਜੋ ਮੋਹ ਪਗ ਨਹੀਂ ਚੱਲ ਰਿਹਾ, ਹਮ ਦੇਖਾ ਅੰਦਰੋਂ ਜਿਨਕਾ ਮੋਹ ਟੁੱਟਾ। ਮੋਹ ਅੰਦਰ ਹੈ, ਜਿੱਦਣ ਟੁੱਟੇਗਾ ਟੁੱਟੇਗਾ ਵੀ ਅੰਦਰ, ਜੇ ਜੁੜਿਆ ਹੈ ਅੰਦਰ ਤੋਂ ਜੁੜਿਆ, ਬੱਚਿਆਂ ਦੇ ਨਾਲ ਜੁੜਿਆ, ਪਤੀ ਪਤਨੀ ਦੇ ਨਾਲ, ਮਿੱਤਰਾਂ ਦੇ ਨਾਲ, ਤਨ ਦੇ ਨਾਲ, ਵਿਸ਼ਿਆਂ ਦੇ ਨਾਲ ਅੰਦਰ ਤੋਂ ਜੁੜਿਆ, ਤੇ ਟੁੱਟਣਾ ਵੀ ਅੰਦਰ ਤੋਂ ਹੀ ਹੋਇਆ। ਪਰ ਕਿਸ ਤਰ੍ਹਾਂ, ਤੋੜਨ ਵਾਲੀ ਸ਼ਕਤੀ ਕੀ ਹੈ, ਸ਼ਬਦ, ਗੁਰੂ ਦੇ ਸ਼ਬਦ ਦੇ ਨਾਲ ਆਪਣੇ ਆਪ ਨੂੰ ਜਿਨ੍ਹਾਂ ਨੇ ਸਵਾਰ ਲਿਆ, ਵਿਗੜਿਆ ਹੋਇਆ ਸੀ ਕਾਮ ਕ੍ਰੋਧ ਮੋਹ ਹੰਕਾਰ ਨੇ, ਇਨ ਪੰਚਨ ਮੇਰੇ ਮਨ ਜੋ ਵਿਗਾੜਿਓ, ਇਹਨਾਂ ਪੰਜਾਂ ਨੇ ਮਨ ਨੂੰ ਵਿਗਾੜਿਆ ਸੀ, ਤੇ ਫਿਰ ਸ਼ਬਦ ਸੱਚੇ ਸਵਾਰਿਆ, ਸੱਚੇ ਸ਼ਬਦ ਦੇ ਨਾਲ ਇਹ ਮਨ ਸਵਾਰਿਆ ਗਿਆ। ਅਸਲੀ ਗੁਰੂ ਨਾਨਕ ਦੇ ਘਰ ਦਾ ਜਿਹੜਾ ਸਕੂਲ ਸੀ, ਇਹਦੇ ਚ ਪਰਮਾਰਥ ਦੀ ਪੜ੍ਹਾਈ ਪੜ੍ਹਨ ਵਾਸਤੇ ਆਉਣਾ ਸੀ, ਉਹਨੂੰ ਕਥਾ ਕਿਹਾ ਜਾਂਦਾ ਸੀ। ਇਹ ਕਥਾ ਦਾ ਪੀਰੀਅਡ ਸੀ ਜਿਹੜਾ, ਇਹ ਗੁਰੂ ਨਾਨਕ ਦੇ ਸਕੂਲ ਦੀ ਪਰਮਾਰਥ ਦੀ ਪੜ੍ਹਾਈ ਦਾ ਇੱਕ ਹਿੱਸਾ ਸੀ, ਖਤਮ ਹੋ ਗਈ, ਇੱਕ ਰਸਮਾਂ ਜਿਹੀਆਂ ਬਣ ਗਈਆਂ, ਅਸੀਂ ਕਮਜ਼ੋਰ ਹੋ ਗਏ, ਗੁਰਬਾਣੀ ਦੀ ਕਥਾ ਵਿੱਚ ਤਾਂ ਬਹੁਤ ਜ਼ਿਆਦਾ ਕਮਜ਼ੋਰ ਹੋ ਗਏ। ਸੋ ਇਸ ਕਰਕੇ ਅੱਗੇ ਦੱਸਦੇ ਹਨ, ਹਾਂਜੀ ਚਲੋ।
ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰੂ ਤੇ ਜਾਣਿਆ।
ਮਹਾਰਾਜ ਕਹਿੰਦੇ ਵੀ ਆਤਮਾ ਦਾ ਆਨੰਦ ਹੀ ਆਨੰਦ ਹੈ, ਇਹੀ ਆਨੰਦ ਹੈ ਸਭ ਤੋਂ ਪਹਿਲਾਂ। ਪਰ ਇਹ ਗੁਰੂ ਤੋਂ ਹੀ ਪ੍ਰਾਪਤ ਹੁੰਦਾ ਹੈ, ਗੁਰੂ ਤੋਂ ਜਾਣਿਆ ਜਾਂਦਾ ਹੈ। ਅਪਰੋਕਸ਼ ਬ੍ਰਹਮ ਗਿਆਨ, ਅਪਰੋਕਸ਼ ਬ੍ਰਹਮ ਗਿਆਨ ਜਿਹੜਾ ਹੈ ਇਹ ਮੁਕੰਮਲ ਆਨੰਦ ਹੈ। ਇਹ ਸਾਨੂੰ ਤਾਂ ਗਿਆਨ ਦੀ ਪਰਿਭਾਸ਼ਾ ਦਾ ਨਹੀਂ ਪਤਾ ਕਿ ਗਿਆਨ ਕਿਸ ਨੂੰ ਕਹਿੰਦੇ ਨੇ, ਇਹ ਕਿੰਨੇ ਪ੍ਰਕਾਰ ਦਾ ਹੁੰਦਾ ਹੈ, ਇਹ ਹੁੰਦਾ ਕਿਵੇਂ ਹੁੰਦਾ ਹੈ। ਗੁਰੂ ਕਿਰਪਾ ਕਰੇ, ਮਹਾਰਾਜ ਸਾਹਿਬ ਜੀ ਕਹਿੰਦੇ ਇਹ ਗੁਰੂ ਤੋਂ ਜਾਣਿਆ ਜਾਂਦਾ, ਇਹ ਹੈ ਅਸਲੀ ਆਨੰਦ ਜਿਹੜਾ ਆਤਮਾ ਪਰਾਤਮਾ ਏਕੋ ਕਰੈ ਅੰਤਰ ਕੀ ਦੋ ਦਾ ਅੰਤਰ, ਮੁਕੰਮਲ ਆਨੰਦ ਉਸ ਵਾਹਿਗੁਰੂ ਦੀ ਪ੍ਰਾਪਤੀ ਵਿੱਚ ਹੈ, ਉਹਦੇ ਨਾਮ ਵਿੱਚ ਹੈ। ਤੋ ਇਸ ਕਰਕੇ ਹੁਣ ਅੱਗੇ ਦੱਸਦੇ ਨੇ ਪੌੜੀ,
ਬਾਬਾ ਜਿਸ ਤੂੰ ਦੇਹੇ ਸੋਈ ਜਨ ਭਾਵੈ।
ਬਾਬਾ ਫਾਰਸੀ ਦਾ ਸ਼ਬਦ ਹੈ, ਬਾਬਾ ਪਿਤਾ ਨੂੰ ਵੀ ਕਹਿੰਦੇ ਨੇ ਤੇ ਬਾਬਾ ਪਿਤਾ ਦੇ ਪਿਤਾ ਨੂੰ ਵੀ ਕਹਿੰਦੇ ਨੇ, ਪਿਤਾ ਨੂੰ ਵੀ ਕਹਿੰਦੇ, ਪਿਤਾ ਦੇ ਪਿਤਾ ਨੂੰ ਵੀ ਬਾਬਾ ਕਹਿੰਦੇ ਨੇ, ਦਾਦੇ ਨੂੰ ਵੀ ਬਾਬਾ ਕਹਿੰਦੇ ਨੇ ਬਹੁਤ ਪ੍ਰਾਂਤਾਂ ਦੇ ਵਿੱਚ, ਔਰ ਬਾਬਾ ਭਾਈ ਨੂੰ ਵੀ ਕਹਿੰਦੇ, ਇਹ ਵੀ ਯਾਦ ਰੱਖਣਾ। ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਅਸੀਂ ਪਿਤਾ ਕਹਿੰਦੇ ਹਾਂ ਤੇ ਫਤਿਹ ਸਿੰਘ ਨੂੰ ਪਹਿਲਾਂ ਬਾਬਾ ਕਹਿੰਦੇ ਹਾਂ, ਬਾਬਾ ਫਤਿਹ ਸਿੰਘ, ਬਾਬਾ ਜ਼ੋਰਾਵਰ ਸਿੰਘ। ਇਹਦਾ ਅਰਥ ਇਹ ਥੋੜ੍ਹੀ ਹੋਇਆ ਵੀ ਉਹ ਪਿਤਾ ਦੇ ਪਿਤਾ ਹੋ ਗਏ, ਨਹੀਂ। ਸ਼ਬਦ ਦੇਖ, ਬਾਬਾ ਅਵਨਾ ਵਸੋਂ ਇਹ ਗਾਉਂ, ਬਾਬਾ ਭਾਈ ਦਾ ਵਾਚਕ ਸ਼ਬਦ ਵੀ ਆਉਂਦਾ ਹੈ। ਤੇ ਇੱਥੇ ਜਿਹੜਾ ਹੈ, ਇੱਥੇ ਬਾਬਾ ਗੁਰੂ ਪਿਤਾ ਨੂੰ ਕਿਹਾ, ਹੇ ਗੁਰੂ ਪਿਤਾ, ਬਾਬਾ ਜਿਸ ਨੂੰ ਦੇ ਸੋਈ ਜਨ, ਜਿਹਨੂੰ ਤੂੰ ਇਹ ਆਨੰਦ ਦੇਵੇਂ ਉਹ ਪ੍ਰਾਪਤ ਕਰ ਸਕਦਾ ਹੈ।
ਪਾਵੈ ਤਾਂ ਸੋ ਜਨ ਦੇਹੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ,
ਉਹ ਹੀ ਪ੍ਰਾਪਤ ਕਰ ਸਕਦਾ ਹੈ। ਹੋਰ ਵਿਚਾਰਾ ਕੀ ਕੋਈ ਕਰ ਸਕਦਾ, ਕੀ ਕੋਈ ਵਿਚਾਰਾਂ ਕਰ ਸਕਦਾ ਹੋਰ, ਜਾਂ ਵਿਚਾਰਾ ਕੋਈ ਕੀ ਕਰ ਸਕਦਾ ਹੈ, ਬਸ ਤੇਰੀ ਕਿਰਪਾ ਦੁਆਰਾ। ਇਹ ਹੈ ਨਿਰਹੰਕਾਰ ਹੋਣ ਦੀ ਅਵਸਥਾ, ਦਲਿੱਦਰ ਧਾਰਨ ਕਰਨ ਵਾਸਤੇ ਨਹੀਂ ਹੈ ਪੰਗਤੀ ਵੀ ਜਦੋਂ ਕਰਾਊਗਾ ਕਰਾਂਗੇ। ਮੈਂ ਇੱਥੇ ਸੈਂਕੜੇ ਬੰਦੇ ਇਹੋ ਜਿਹੇ ਦੇਖੇ ਕਿ ਬਈ ਗੁਰਦੁਆਰੇ ਨਹੀਂ ਜਾਂਦਾ, ਅਖੇ ਜੇ ਜਦੋਂ ਗੁਰੂ ਲਿਜਾਊਗਾ ਲੈ ਜਾਂਗੇ। ਮੈਂ ਕਿਹਾ ਬਈ ਗੁਰੂ ਤਾਂ ਫਿਰ ਲੈ ਕੇ ਜਾਊਗਾ, ਉਦੋਂ ਚਾਰ ਬੰਦੇ ਹੋਣਗੇ ਤੈਨੂੰ ਲਿਜਾਣ ਵਾਲੇ, ਸ਼ਮਸ਼ਾਨ ਭੂਮੀ ਨੂੰ ਲੈ ਕੇ ਜਾਣਗੇ। ਇਹ ਹੈ ਦਲਿੱਦਰ, ਇਹ ਨਿਰਹੰਕਾਰਤਾ ਦੇ ਲਈ ਹੈ ਵੀ ਮਹਾਰਾਜ ਕਰਦੇ ਹੋਏ ਵੀ ਕਹਿਣਾ, ਭਾਈ ਰਸਤਾ ਤਾਂ ਗ੍ਰੰਥੀ ਸਿੰਘ ਨੇ ਇਸ ਕਰਕੇ ਬਣਾਇਆ ਬੀਬਾ ਵੀ ਤੁਸੀਂ ਰਸਤੇ 'ਚ ਨਾ ਬੈਠੋ, ਪਰ ਤੁਸੀਂ ਫਿਰ ਵੀ ਗ੍ਰੰਥੀ ਸਿੰਘ ਦੀ ਉਸ ਭਾਵਨਾ ਨੂੰ ਸਮਝੇ। ਠੀਕ ਹੈ, ਸੰਗਤ ਬੇਅੰਤ ਇਕੱਤਰ ਹੋਈ ਹੈ, ਮਹਾਰਾਜ ਸਾਹਿਬ ਦੀ ਕਿਰਪਾ ਹੈ ਵੀ ਮੇਰੀ ਪੀਰੀ ਜਥਾ ਬਹੁਤ ਸਾਰੇ ਪ੍ਰੇਮੀ ਇਹਨਾਂ ਦੇ ਹੈ ਅਤੇ ਬਹੁਤ ਸਾਰੇ ਪਹਿਲਾਂ ਬੈਠੇ ਹੈ, ਪੰਡਾਲ ਭੜਿਆ, ਪਰ ਤੁਸੀਂ ਥੋੜ੍ਹਾ ਜਿਹਾ ਬੈਠਣ ਦੀ ਮਰਿਆਦਾ ਵਿੱਚ ਰਹਿਣਾ, ਰਸਤੇ ਵਿੱਚ ਬਿਲਕੁਲ ਨਹੀਂ ਬੈਠਣਾ, ਰਸਤਾ ਖੁੱਲ੍ਹਾ ਵੀ ਰੱਖੋ ਜੀ ਤਾਂ ਕਿ ਲੰਘਣ ਵਾਲਿਆਂ ਨੂੰ ਦੇਖਣਾ। ਬੀਬਾ ਜੀ ਇੱਧਰ ਨੂੰ ਹੋ ਜਾਓ, ਥੋੜ੍ਹੇ ਜਿਹੇ ਸਿਆਣੇ ਹੋ ਤੁਸੀਂ, ਦੁਬਾਰੇ ਕਿਉਂ ਕਥਾ ਦਾ ਰਸ ਕਿਉਂ ਖਰਾਬ ਕਰ ਦਿੱਤਾ ਤੁਸੀਂ। ਹਾਂਜੀ ਠੀਕ ਹੈ ਜੀ, ਠੀਕ ਹੈ, ਲੰਘ ਜਾਣਗੇ। ਹਾਂਜੀ ਦੁਬਾਰੇ ਬੋਲੋ, ਆਹੀ ਪੰਕਤੀ ਦੁਬਾਰੇ ਬੋਲੋ।
ਪਾਵੈ ਤਾਂ ਸੋ ਜਨ ਦੇਹੇ ਜਿਸਨੂੰ ਹੋਰ ਕਿਆ ਕਰੇ ਵਿਚਾਰਿਆ,
ਉਹ ਜਨ ਸੇਵਕ ਹੀ ਇਸ ਆਨੰਦ ਨੂੰ ਪਾ ਸਕਦਾ ਹੈ, ਹੋਰ ਕੋਈ ਵਿਚਾਰਾ ਕੀ ਕਰ ਸਕਦਾ ਹੈ, ਜਾਂ ਹੋਰ ਕੀ ਵਿਚਾਰ ਕੋਈ ਕਰੀਏ।
ਇੱਕ ਭਰਮ ਭੂਲੇ ਫਿਰੈ ਦਹਿ ਦਿਸ, ਇੱਕ ਨਾਮ ਲਾਗ ਸਵਾਰਿਆ।
ਇੱਕ ਭਰਮ ਭੂਲੇ ਫਿਰੈ ਦਹਿ ਦਿਸ, ਦਸ ਦਿਸ਼ਾ ਨੂੰ ਉਹਨੂੰ ਤੁਸੀਂ ਹੁਣ ਜਿਹੜੀ ਅੰਗਰੇਜ਼ਾਂ ਦੀ ਬੋਲੀ ਸਿੱਖ ਲਈ ਹੈ ਉਹਦੇ ਵਿੱਚ ਦਿਸ਼ਾਵਾਂ ਦਾ ਨਾਮ ਕੁਝ ਹੋਰ ਹੈ, ਉਹਨੂੰ ਤੁਸੀਂ ਆਪਣੀ ਬੋਲੀ 'ਚ ਕਹੇਂਗੇ, ਬੱਚਿਆਂ ਨੂੰ ਚਾਅ ਚੜ੍ਹਦਾ ਈਸਟ ਵੈਸਟ ਨੌਰਥ ਸਾਊਥ ਕਹਿ ਲਓਗੇ, ਪਰ ਅਸਲ ਹੈ ਇਹ ਚਾਰ ਦਿਸ਼ਾ ਪੂਰਬ ਪੱਛਮ ਉੱਤਰ ਅਤੇ ਦੱਖਣ, ਚਾਰ ਇਹਨਾਂ ਦੇ ਕੋਣ, ਈਸ਼ਾਨ ਨੈਰਤ ਬੈਵੀ ਅਤੇ ਅਗਨ ਕੋਣ, ਚਾਰ ਅਤੇ ਚਾਰ ਹੋ ਗਏ ਅੱਠ, ਇੱਕ ਪਾਸਾ ਆਕਾਸ਼ ਵਾਲਾ ਨੌ, ਇੱਕ ਪਤਾਲ ਵਾਲਾ ਪਾਸਾ ਦਸ, ਇਹ ਦਸ ਦਿਸ਼ਾ। ਇੱਕ ਭਰਮ ਦੇ ਵਿੱਚ ਬੋਲੇ ਦਸੋ ਦਿਸ਼ਾ ਵਿੱਚ 84 ਲੱਖ ਜੋਨਾਂ 'ਚ ਭਰਮਣ ਕਰਦੇ ਫਿਰਦੇ, ਇੱਕ ਭਰਮ ਭੁੱਲੇ ਭਰਮ ਦੇ ਭੁਲਾਏ ਹੋਏ ਭੁੱਲੇ ਫਿਰਦੇ ਜੂਨਾਂ ਦੇ ਵਿੱਚ ਦਸੋ ਦਿਸ਼ਾ ਦੇ ਵਿੱਚ, ਇੱਕ ਭਾਈ ਨਾਮ ਪਰਮੇਸ਼ਰ ਵਾਹਿਗੁਰੂ ਦਾ ਨਾਮ ਬੋਲੋ ਜੀ, ਨਾਮ ਲੱਗ
ਸਵਾਰਿਆ,
ਨਾਮ ਲੱਗ ਸਵਾਰਿਆ। ਇੱਕ ਨਾ ਨੇ ਨਾਮ ਦੇ ਵਿੱਚ ਆਪਣੇ ਮਨ ਨੂੰ ਲਾ ਕੇ ਆਪਣੇ ਅੰਤਸ਼ਕਰਨ ਨੂੰ ਸਵਾਰ, ਉਹ ਜੀਵਨ ਦੀ ਬਾਜ਼ੀ ਜਿੱਤ ਗਏ ਹਨ।
ਗੁਰ ਪ੍ਰਸਾਦੀ ਮਨ ਭਇਆ ਨਿਰਮਲ, ਜਿਨਾ ਜਿਨਾ ਭਾਣਾ ਭਾਵੇ।
ਗੁਰੂ ਦੇ ਪ੍ਰਸਾਦ ਨਾਮ ਕਿਰਪਾ ਦਾ ਹੈ, ਗੁਰੂ ਦੀ ਕਿਰਪਾ ਦੇ ਨਾਲ ਜਿਨ੍ਹਾਂ ਦਾ ਮਨ ਰਾਗ ਦਵੈਸ਼ ਦੀ ਮੈਲ ਤੋਂ, ਕਾਮ ਕ੍ਰੋਧ ਦੀ ਮੈਲ ਤੋਂ, ਸ਼ਬਦ ਸਪਰਸ਼ ਰੂਪ ਰਸਕੰਧ ਦੀ ਮੈਲ ਤੋਂ ਨਿਰਜਮਾ ਰਹਿਤ, ਨਿਰਧਾਰਤ ਹੈ ਰਹਿਤ, ਮਲ ਮੈਲ ਨਿਰਮਲ ਨਿਰਹਿਤ ਮਲ ਮੈਲ ਤੋਂ ਰਹਿਤ ਹੋ ਗਏ ਤੇ ਉਹ ਫਿਰ ਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਦਾ ਮਨ ਨਿਰਮਲ ਸ਼ੁੱਧ ਹੋ ਗਿਆ। ਪਰ ਫਿਰ ਜਿਨ੍ਹਾਂ ਭਾਣਾ ਭਾਵੇ ਜਿਨ੍ਹਾਂ ਨੂੰ ਗੁਰੂ ਦਾ ਭਾਣਾ ਚੰਗਾ ਲੱਗਦਾ ਹੈ ਹੁਕਮ ਚੰਗਾ ਲੱਗਦਾ ਹੈ ਜੋ ਤੂੰ ਕਰੇ ਕਰਾਵੇ ਸਵਾਮੀ ਸਾ ਮਸਲਤ ਪ੍ਰਵਾਨ ਉਹਨਾਂ ਦਾ ਮਨ ਨਿਰਮਲ। ਅਸੀਂ ਭਾਣੇ 'ਚ ਹਮੇਸ਼ਾ ਹੀ ਦਖਲ ਦੇਣੇ ਹਾਂ ਆਹ ਕਿਉਂ ਹੋਇਆ ਕਿਉਂ ਕੀਤਾ ਇਹ ਰੱਬ ਨੇ ਮੇਰੇ ਨਾਲ ਕਿਉਂ ਕੀਤਾ ਨਹੀਂ। ਭਾਣਾ ਮੰਨਣ ਵਾਲਾ ਕਦੀ ਵੀ ਨਹੀਂ ਕਹੇਗਾ ਉਹਦਾ ਕਰੇ ਭਾਵੇਂ ਚੰਗਾ ਭਾਵੇਂ ਮੰਦਾ ਜੈਸੀ ਨਦਰ ਤੁਮਾਰੀ ਸੁੱਖ ਦੇ ਦੁੱਖ ਦੇ ਅਤੇ ਮਹਾਂਪੁਰਸ਼ ਦਾ ਵਿਆਖਿਆ ਜੇ ਕਹਿੰਦੇ ਕਹਿੰਦੇ ਜਿਸ ਵੇਲੇ ਪਰਮਾਤਮਾ ਸੁੱਖ ਦਿੰਦਾ ਉਦੋਂ ਸ਼ੁਕਰਾਨਾ ਕਰੀਏ ਜਦੋਂ ਦੁੱਖ ਦਿੰਦਾ ਸ਼ੁਕਰਾਨਾ ਕਹਿੰਦੇ ਉਦੋਂ ਵੀ ਕਰੀਏ। ਅਖੇ ਜੀ ਇਹ ਕੀ ਗੱਲ ਹੋਈ ਦੁੱਖ ਦੇ ਵੇਲੇ ਕੌਣ ਸ਼ੁਕਰਾਨਾ ਕਰਦਾ ਉਹਨੂੰ ਕਹੀਏ ਵੀ ਚੰਗਾ ਹੋਇਆ ਤੂੰ ਸਾਨੂੰ ਦੁੱਖ ਦਿੱਤਾ ਕਹਿੰਦੇ ਹਾਂ ਸੰਤ ਗਿਆਨੀ ਗੁਰਬਚਨ ਸਿੰਘ ਦਾ ਵਚਨ ਹੈ ਪਿੰਡਰਾਲੇ ਮਹਾਂਪੁਰਸ਼ਾਂ ਦਾ ਉਹ ਕਹਿੰਦੇ ਭਾਈ ਉਸ ਵੇਲੇ ਸ਼ੁਕਰਾਨਾ ਇਹ ਕਰਨਾ ਵੀ ਸੱਚੇ ਪਾਤਸ਼ਾਹ ਮੈਂ ਕੋਈ ਪਾਪ ਕੀਤਾ ਸੀ ਉਹ ਮੇਰਾ ਜਮ੍ਹਾਂ ਪਿਆ ਸੀ ਪਾਪ ਨਿਵਿਰਤ ਹੋ ਹੀ ਨਹੀਂ ਸੀ ਸਕਦਾ ਤੇਰਾ ਸ਼ੁਕਰਾਨਾ ਉਹ ਮੈਨੂੰ ਦੁੱਖ ਦੇ ਕੇ ਮੇਰਾ ਪਾਪ ਕੱਟ ਰਿਹਾ ਇਸ ਲਈ ਸ਼ੁਕਰਾਨਾ ਹੈ ਤੇਰਾ। ਦੋਨਾਂ ਪੱਖਾਂ ਦੇ ਸ਼ੁਕਰਾਨਾ ਕਰਨਾ ਬਣਦਾ ਜਿਹਨਾਂ ਨੂੰ ਭਾਣਾ ਵਾਹਿਗੁਰੂ ਦਾ ਭਾਉਂਦਾ ਹੈ ਇਸ ਤਰੀਕੇ ਨਾਲ ਕਰਦੇ ਨੇ।
ਕਹਿ ਨਾਨਕ ਜਿਸ ਦੇਹੇ ਪਿਆਰੇ ਸੋਈ ਜਨ ਪਾਵੇ
ਹੇ ਪਿਆਰੇ ਜਿਸ ਨੂੰ ਜਿਸ ਜਨ ਨੂੰ ਪਰਮੇਸ਼ਰ ਵਾਹਿਗੁਰੂ ਦੇਵੇ ਉਹੀ ਪ੍ਰਾਪਤ ਕਰ ਸਕਦਾ ਦੂਸਰਾ ਨਹੀਂ।
ਆਓ ਸੰਤ ਪਿਆਰਿਓ ਅਖਤ ਕੀ ਕਰੇ ਕਹਾਣੀ
ਜਾਨੀ ਜੀ ਹਾਹਾ ਰਹਿ ਗਿਆ ਆਵੋ
ਆਵੋ ਸੰਤ ਪਿਆਰਿਓ ਅਖਤ ਕੀ ਕਰੇ ਕਹਾਣੀ
ਇਹ ਪੂਰਾ ਬੋਲਿਆ ਗਿਆ ਤੁਹਾਡੇ ਕੋਲੋਂ ਇਹਨੂੰ ਉਹ ਨਹੀਂ ਕਹਿਣਾ ਹੋ ਆਵੋ ਸੰਤ ਪਿਆਰੇ ਹੋ ਹੇ ਪਿਆਰੇ ਸੰਤ ਜਨੋ ਆਵੋ ਮੇਰੇ ਕੋਲ ਆਓ ਕੀ ਕਰੇ ਅਖਤ ਕੀ ਕਰੇ ਕਹਾਣੀ। ਇੱਕ ਬੇਨਤੀ ਕਰਦੇ ਹਾਂ ਪਾਠੀ ਸਿੰਘਾਂ ਨੂੰ ਭਾਈ ਬਹੁਤ ਸਾਰੇ ਸਰੂਪਾਂ ਦੇ ਜਹਾਜ਼ ਨੂੰ ਕੰਨਾ ਲੱਗਿਆ ਹੋਇਆ ਪਰ ਸ਼ੁੱਧ ਨਹੀਂ ਹੈ ਉਹ ਕਿਉਂ ਲੱਗਿਆ ਕਿਵੇਂ ਲੱਗਿਆ ਮੈਨੂੰ ਨਹੀਂ ਪਤਾ ਸ਼ੁੱਧ ਪਾਠ ਹੈ ਕਰ ਹੈ ਹਾਹਾ ਮੁਕਤੇ ਦੇ ਨਾਲ ਇਹ ਪਾਠ ਸ਼ੁੱਧ ਹੈ। ਤੋ ਇਸ ਕਰਕੇ ਆਵੋ ਸੰਤ ਪਿਆਰੇ ਹੋ ਹੇ ਪਿਆਰੇ ਸੰਤ ਜਨੋ ਸ਼ਾਂਤ ਆਤਮਾ ਆਓ ਆਉਣਾ ਕਰੇ ਅਕਥ ਕੀ ਕਰੇ ਕਹਾਣੀ ਕੈਸਾ ਗੁੱਜਾ ਪੇਦਾ ਕਹਿੰਦੇ ਅਕਥ ਦੀ ਕਥਾ ਕਰੀਏ ਉਹਦੀ ਕਹਾਣੀ ਕਥਾ ਕਰੀਏ ਮਹਾਰਾਜ ਜਿਹੜਾ ਹੈ ਅਕਥ ਅਕਥੀ ਕਾ ਕਿਆ ਕਥੀਏ ਭਾਈ ਕਹਿੰਦੇ ਉਸ ਨੂੰ ਲੱਖਣਾ ਬਿਰਤੀ ਦੁਆਰਾ ਕਥੀਏ। ਦੋ ਤਰ੍ਹਾਂ ਦੀ ਬਿਰਤੀ ਹੁੰਦੀ ਹੈ ਇੱਕ ਲੱਖਣਾ ਬਿਰਤੀ ਹੁੰਦੀ ਹੈ ਤੇ ਇੱਕ ਤਟਸਥੀ ਲੱਖਣਾ ਵਾਲੀ ਇੱਕ ਸਰੂਪ ਲੱਖਣਾ ਵਾਲੀ ਤੋ ਇਸ ਕਰਕੇ ਉਹਦੀ ਲੱਖਣਾ ਬਿਰਤੀ ਦੁਆਰਾ ਕਥਾ ਕਰੀਏ
ਕਰੇ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈਐ
ਤੇ ਇਉਂ ਫਿਰ ਅਕਥ ਦੀ ਜਿਹੜੀ ਕਥਾ ਹੈ ਲੱਖਣਾ ਬਿਰਤੀ ਦੁਆਰਾ ਕਿਤ ਦੁਆਰੇ ਪਾਈਐ ਵਿਚਾਰ ਕਰੀਏ ਕਿਸ ਦੁਆਰੇ ਪ੍ਰਾਪਤ ਹੋਏਗਾ ਵਾਹਿਗੁਰੂ ਇਹ ਸਤਿਗੁਰੂ ਜੀ ਦੱਸਣਗੇ।
ਤਨ ਮਨ ਧਨ ਸਭ ਸੋਪ ਗੁਰ ਕੋ
ਕਹਿੰਦੇ ਜੇ ਕੁਛ ਪ੍ਰਾਪਤ ਕਰਨਾ ਪੈਣਾ ਜੇ ਚਾਹੁੰਦਾ ਨਾ ਕੁਛ ਲੈਣਾ ਤਾਂ ਫਿਰ ਦੇਣਾ ਵੀ ਪੈਂਦਾ ਕੁਛ ਜੇ ਤੂੰ ਕੁਝ ਦੇਣ ਨੂੰ ਤਿਆਰ ਨਹੀਂ ਤਾਂ ਇਹਦਾ ਅਰਥ ਹੋਏਗਾ ਕੁਝ ਲੈਣ ਨੂੰ ਤਿਆਰ ਨਹੀਂ ਜੇ ਨਾਮ ਲੈਣਾ ਤਾਂ ਨਾਮ ਦੇ ਬਦਲੇ ਦੇਣਾ ਪਏਗਾ ਕੁਛ ਜੇ ਗਿਆਨ ਲੈਣਾ ਗਿਆਨ ਦੇ ਬਦਲੇ ਦੇਣਾ ਪਏਗਾ ਕੁਛ ਕੀ ਦੇਣਾ ਪਏਗਾ ਤਨ ਮਨ ਧਨ ਇਹਨਾਂ ਦੇ ਨਾਲ ਹੀ ਸਭ ਕੁਛ ਬਾਕੀ ਜੋ ਹੈ ਸਭ ਸੌਂਪ ਗੁਰੂ ਕੋ ਗੁਰੂ ਨੂੰ ਸੌਂਪ ਦੇ ਇਹ ਕਾਹਦੇ ਵਾਸਤੇ ਕਿਹਾ ਹੰਗਤਾ ਦੀ ਜੜ ਤਿੰਨ ਥਾਂ ਤੇ ਹੈ ਜਾਂ ਤਨ ਦੇ ਵਿੱਚ ਹੈ ਤਨ ਹੰਗਤਾ ਮਨ ਹੰਗਤਾ ਧਨ ਹੰਗਤਾ ਹੰਗਤਾ ਦੀ ਨਿਵਿਰਤੀ ਵਾਸਤੇ ਵੀ ਤਨ ਵੀ ਗੁਰੂ ਦਾ ਹੋਇਆ ਮਨ ਵੀ ਗੁਰੂ ਦਾ ਹੋਇਆ ਤੇ ਧਨ ਵੀ ਗੁਰੂ ਦਾ ਹੋਇਆ ਹੰਗਤਾ ਨਿਵਿਰਤੀ ਵਾਸਤੇ ਹੈ ਉਹ ਗੁਰੂ ਨੇ ਕਿਸੇ ਦਾ ਤਨ ਲੈ ਕੇ ਕੀ ਕਰਨਾ ਕਿਸੇ ਦਾ ਮਨ ਲੈ ਕੇ ਕੀ ਕਰਨਾ ਤੇ ਫਿਰ ਕੀ ਹੋਏਗਾ
ਤਨ ਮਨ ਧਨ ਸਭ ਸੋਪ ਗੁਰ ਕੋ ਹੁਕਮ ਮੰਨਿਐ ਪਾਈਐ
ਤੇ ਗੁਰੂ ਦੇ ਹੁਕਮ ਨੂੰ ਮੰਨ ਕੇ ਉਸ ਨੂੰ ਪਾਈਐ ਗੁਰੂ ਦੇ ਹੁਕਮ ਵਿੱਚ ਆ ਗਏ ਤਾਂ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ।
ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ
ਨਾਲੇ ਤਾਂ ਹੁਕਮ ਮੰਨੋ ਗੁਰੂ ਦਾ ਤੇ ਭਾਈ ਗੁਰੂ ਦੀ ਬਾਣੀ ਗਾਇਨ ਕਰੋ ਆ ਜਿਵੇਂ ਹੁਣ ਆਪ ਜੀ ਨੇ ਬਾਣੀ ਦਾ ਗਾਇਨ ਸੁਣਿਆ ਇਹ ਵੀ ਸੰਗੀਤ ਦਾ ਰਸ ਵੀ ਹੈ ਨਾਲ ਇਸ ਪ੍ਰਕਾਰ ਗੁਰੂ ਦੀ ਬਾਣੀ ਨੂੰ ਸੁਣੋ।
ਕਹਿ ਨਾਨਕ ਸੁਣੋ ਸੰਤ ਹੋ ਕਥਿਓ ਅਕਥ ਕਹਾਣੀ
ਮਹਾਰਾਜ ਕਹਿੰਦੇ ਹੇ ਸੰਤ ਜਨੋ ਸੁਣਨਾ ਕਰੋ ਗੁਰਸਿੱਖੋ ਅਕਥ ਵਾਹਿਗੁਰੂ ਦੀ ਕਥਾ ਕਰੋ।
ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ।
ਕਹਿੰਦੇ ਇਹ ਗੱਲ ਯਾਦ ਰੱਖੋ ਵੀ ਚੰਚਲ ਵਿਰਤੀ ਦੇ ਨਾਲ ਕਦੇ ਵੀ ਪ੍ਰਾਪਤੀ ਵਾਹਿਗੁਰੂ ਦੀ ਨਹੀਂ ਹੋਈ। ਇਹ ਮਨ ਚੰਚਲਾ ਚਤੁਰਾਈ, ਚਤੁਰਾਈਆਂ ਚਲਾਕੀਆਂ ਨਾਲ ਨਹੀਂ ਮਿਲਦਾ। ਇਹ ਮਾਰਗ ਚਤੁਰਾਈ ਨੇ, ਚਤੁਰਭੁਜ ਪਾਈ
ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ।
ਚਤੁਰਾਈ ਦੇ ਨਾਲ ਅੱਜ ਤੱਕ ਕਿਸੇ ਨੇ ਨੀ ਪਾਇਆ। ਤੂੰ ਹੇ ਮੇਰੇ ਮਨਾ ਸੁਣਨਾ ਕਰ, ਮਨ ਮੰਨਣਾ ਕਰ ਇਸ ਗੱਲ ਨੂੰ।
ਇਹ ਮਾਇਆ ਮੋਹਣੀ ਜਿਨ ਏਤ ਭਰਮ ਬੁਲਾਇਆ।
ਇਹ ਮਾਇਆ ਜਿਹੜੀ ਮਨ ਨੂੰ ਮੋਹਣ ਵਾਲੀ ਹੈ ਤੇ ਇਸ ਨੇ ਸਾਰੇ ਸੰਸਾਰ ਨੂੰ ਭਰਮ ਦੇ ਭੁਲਾਇਆ ਹੋਇਆ ਹੈ।
ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੋਲੀ ਪਾਇਆ।
ਇਹ ਮਾਇਆ ਮੋਹਣੀ ਉਸ ਵਾਹਿਗੁਰੂ ਨੇ ਪੈਦਾ ਕੀਤੀ ਹੈ। ਔਰ ਮਾਇਆ ਦੇ ਵਿੱਚ ਇੱਕ ਬੜੀ ਸ਼ਕਤੀ ਹੈ, ਠਗੋਲੀ ਠੱਗ ਬੂਟੀ ਹੁੰਦੀ ਸੀ, ਇੱਕ ਠੱਗਾਂ ਦੇ ਕੋਲੋਂ ਦੀ ਪੁਰਾਣੀ ਸ਼ੁਕਰ ਹੈ ਵੀ ਅੱਜ ਦੇ ਠੱਗਾਂ ਨੂੰ ਉਹ ਬੂਟੀ ਦਾ ਗਿਆਨ ਨਹੀਂ ਰਿਹਾ, ਇਹ ਸ਼ੁਕਰ ਹੋਇਆ। ਪ੍ਰਕਿਰਤੀ ਦੇ ਵਿੱਚ ਇੱਕ ਬੂਟੀ ਸੀ, ਉਹ ਬੂਟੀ ਜਿਹੜੀ ਹੈ ਉਹਨੂੰ ਲਪੇਟ ਕੇ ਕੱਪੜੇ ਦੇ ਵਿੱਚ ਰੱਖਣਾ ਕੋਲ, ਜਿਹਦੇ ਨਾਲ ਠੱਗੀ ਮਾਰਨੀ ਉਹਦੀ ਨਾਸਾਂ ਦੇ ਅੱਗੇ ਕਰ ਦੇਣਾ, ਅੱਖਾਂ ਵੀ ਚਮਕੂਗਾ, ਅੱਖਾਂ ਦੇਖੂਗਾ ਵੀ ਸੁਰਤ ਬਿਲਕੁਲ ਸੁੰਨ ਹੋ ਜਾਂਦੀ ਸੀ। ਉਹਦਾ ਜੇ ਫਰੋਲਣਾ ਗੱਡੜੀ ਫਰੋਲਣੀ, ਘੰਟੇ ਦੋ ਘੰਟੇ ਬਾਅਦ ਉਹਨੂੰ ਸੁਰਤ ਹੋ ਜਾਂਦੀ, ਦੇਖਦਾ ਇੰਨੇ ਲੁੱਟਿਆ ਜਾਂਦਾ ਸੀ। ਇਹਨੂੰ ਕਹਿੰਦੇ ਠੱਗ ਬੂਟੀ, ਇਹਨੂੰ ਠਗੋਰੀ ਕਹਿੰਦੇ। ਇਹ ਮਾਇਆ ਦੇ ਕੋਲ ਬਾਸ਼ਣ ਦੀ ਠਗੋਰੀ ਐਸੀ ਹੈ, ਇਹ ਸਾਰਿਆਂ ਨੂੰ ਸੰਘਾਈ ਹੋਈ ਹੈ, ਇਸ ਨੇ ਠੱਗਣੀ ਹੈ।
ਕੁਰਬਾਨ ਕੀਤਾ ਤਿਸੈ ਵਿਟੋ ਜਿਨ ਮੋਹ ਮਿੱਠਾ ਲਾਇਆ।
ਕਹਿੰਦੇ ਭਾਈ ਬਰਿਆਰ ਉਹਨਾਂ ਤੋਂ ਜਾਈਏ ਤੇ ਇਸ ਜਿਨ੍ਹਾਂ ਨੇ ਇਸ ਮਾਇਆ ਦੇ ਵਿੱਚ ਠੱਗੀ ਨਹੀਂ ਕਰਦੀ, ਤੇ ਪਰ ਇਹਦੇ ਨਾਲ ਹੈ ਤੇ ਕੁਰਬਾਨ ਕੀਤਾ ਤਿਸੇ ਬੇਟੋ ਜਿਨ ਮੋਹ ਮਿੱਠਾ ਲਾਇਆ। ਇਹਨੇ ਤਨਵਨ ਧਨ ਸਾਰਾ ਮਾਇਆ ਨੂੰ ਅਰਪਿਆ, ਕਿਹਦਾ? ਰੱਬ ਨੂੰ ਅਰਪਣਾ ਸੀ। ਪਰ ਵਿਹਾਰ ਉਹਨਾਂ ਤੇ ਜਾਈਏ ਜਿਨ੍ਹਾਂ ਠੱਗੀ ਨਹੀਂ ਸਕਦੀ। ਕੁਰਬਾਨ ਕੀਤਾ ਤਿਸੇ ਬੇਟੋ ਜਿਨ ਮੋਹ ਮਿੱਠਾ ਲਾਇਆ, ਜਿਨ੍ਹਾਂ ਨੇ ਮੋਹ ਨੂੰ ਮਿੱਠਾ ਲਾਇਆ ਹੋਇਆ ਹੈ ਤੇ ਉਹਨਾਂ ਨੇ ਤਾਂ ਸਾਰਾ ਕੁਛ ਭਾਈ ਮਾਇਆ ਦੇ ਉੱਤੇ ਕੁਰਬਾਨ ਕਰ ਦਿੱਤਾ। ਹਾਂਜੀ ਬੋਲੋ।
ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ।
ਹੇ ਮਨ ਚੰਚਲਾ, ਚਤੁਰਾਈ ਨਾਲ ਕਿਸੇ ਨੇ ਵੀ ਵਾਹਿਗੁਰੂ ਪਰਮਾਤਮਾ ਨੂੰ ਨਹੀਂ ਪਾਇਆ ਤੇ ਨਾ ਕੋਈ ਪਾ ਸਕੇਗਾ। 10 ਪੌੜੀਆਂ ਤੱਕ ਆਪਾਂ ਥੋੜ੍ਹਾ ਜਿਹਾ ਕਾਹਲ ਕਰਕੇ ਪਹੁੰਚੇ, ਗੁਰੂ ਕਿਰਪਾ ਕਰੇ ਆਓ, ਇੱਥੇ ਸਮਾਪਤੀ ਹੈ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਕੱਲ੍ਹ ਨੂੰ ਫਿਰ ਸ਼ਬਦ ਸ਼ਾਮ ਦੇ ਟਾਈਮ ਜਿਹੜਾ ਆਏਗਾ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਵਾਲਾ ਐਗਟ ਹੈ ਜੀ। ਇਹਦੇ ਪਿਛਲੀ ਤੁਕ ਬੋਲੋ, ਮਰਿਆਦਾ ਅਨੁਸਾਰ ਪਿਛਲੀ ਤੁਕ ਬੋਲੋ।
ਕੁਰਬਾਨ ਕੀਤਾ ਤਿਸੈ ਵਿਟੋ ਜਿਨ ਮੋਹ ਮਿੱਠਾ ਲਾਇਆ। ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ।
ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ, ਮੋਹੇ ਮਾਇਆ ਧਾਰ, ਅੰਧਕੂਪ ਮਹਾਪਿਆਨ, ਨਾਨਕ ਪਾਰ ਉਤਾਰ। ਆਈ ਪ੍ਰਭ ਸਰਨਾਗਤੀ ਕਿਰਪਾ ਨਿਤ ਦਇਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਜੜੇ ਸੋਤਰੇ ਪਾਰ, ਜੋ ਸਰਦਾ ਕਰ ਸੇਵ ਦੇ ਪਾਰ ਉਤਾਰਨ ਹਾਰ, ਜੋ ਸਰਦਾ ਕਰ ਸੇਵ ਦੇ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।